दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंद कहो मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी प्रसंग इथे पहुंचा सी कि सतगुरु गोविंद सिंह सच्चे पातशाह जी ने एक कौतक कीता नंदेड़ दे विखे परलोक सिधारण दा। सतगुरु सच्चे पातशाह जी दे सिखां ने मना करन दे बावजूद भी सतगुरां दे अंगीठे नूं फोलिया पर अंगीठे दे फोलन तों बाद पता लगा कि सतगुरु सच्चे पातशाह जी ज्योति जोत नहीं समाए क्योंकि अंगीठे दी सवाह दे विचों सतगुरां दा कोई भी शास्त्र एक छोटी कटार तों बिना या सतगुरां दी कोई भी हड्डी ना निकली। कल कथा इत्थे पहुंची सी कि जदों अंगीठे नूं फोलन तों बाद उन्हां ने निश्चित रूप दे विच जाणिया कि सतगुरु जी ज्योति जोत नहीं समाए। उस वेले सारिआं ने आख्या कि हे सतगुरु जी तुसीं तन हो तुहाडी जिहड़ी लीला है ओह बड़ी न्यारी है किसे तो ओ जानी नहीं जांदी। कल कथा इत्थे पहुंची सी अज इत्थों अगे मैं प्रारंभ करदा। तन गुरु तुम्हारी गत न्यारी निरने कर कर सबन उचारी। भाई संतोख सिंह जी लिखदे ने कि तन है सतगुरु दी लीला ओ न्यारी है किसे तो जानी नहीं जांदी। निर्णय करके सारिया ने ए गल आखी उस वेले की कहिंदे ने उस चिखा दे बारे। सिंह वेख के ए खेल हैरान होए सत गुरु जी गए सिधार किधर तनख तीरा सने किथे गुम होए चली गई है टाल तलवार किधर हड्डी कोई शरीर दी लभदी नहीं हड्डी कोई शरीर दी लभदी नहीं गईयां अस्थियां हो उड़ार किधर ओ तां गए सन देह करतार सिंगा तुहाडी खालसा गई विचार किधर। ਉਹਨਾਂ ਨੇ ਤੇ ਸਰੀਰ ਛੱਡਿਆ ਨਹੀਂ ਹੈ ਉਹ ਤੇ ਸਰੀਰ ਦੇ ਸਮੇਤ ਹੀ ਇਥੋਂ ਇੱਕ ਕੌਤਕ ਕਰਕੇ ਨਿਕਲ ਗਏ।
ਸਕਲ ਬਿਭੂਤ ਬਟੋਰ ਬਨਾਈ ਰਚਿਓ ਸਿੰਘਾਸਨ ਪੁਣ ਤਿਸ ਥਾਈ।
ਸਾਰੀ ਜਿਹੜੀ ਵਿਭੂਤੀ ਸੀ ਸਾਰੀ ਜਿਹੜੀ ਸਵਾਹ ਸੀ ਉਸ ਨੂੰ ਇਕੱਠਾ ਕਰ ਦਿੱਤਾ ਗਿਆ ਉਸ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਤੇ ਸਿੰਘਾਂ ਨੇ ਉਸ ਦੇ ਉੱਤੇ ਇੱਕ ਥੜਾ ਬਣਾ ਦਿੱਤਾ।
ਤਿਸ ਥਲ ਕੋ ਦਰਸ਼ਨ ਜੋ ਕਰੈ ਜਨਮ ਜਨਮ ਕੇ ਪਾਤਕ ਟਰੈ।
ਕਵੀ ਜੀ ਲਿਖ ਰਹੇ ਨੇ ਕਿ ਜਿਹੜਾ ਵੀ ਉਸ ਜਗ੍ਹਾ ਦੇ ਬਣੇ ਹੋਏ ਥੜੇ ਦੇ ਬਣੇ ਹੋਏ ਸਿੰਘਾਸਣ ਦੇ ਜਾ ਕੇ ਦਰਸ਼ਨ ਕਰਦਾ ਹੈ ਉਸ ਦੇ ਜਨਮ ਤੇ ਮਰਨ ਦੇ ਜਿਹੜੇ ਪਾਪ ਨੇ ਉਹ ਟਰ ਜਾਂਦੇ ਨੇ। ਆਦਿਕ ਪੁੰਨ ਕੋ ਪ੍ਰਾਪਤ ਹੋਏ ਤਾਰੇ ਕਾਮਨਾ ਪੂਰਨ ਸੋਏ। ਉਸ ਮਨੁੱਖ ਨੂੰ ਬਹੁਤੇ ਵੱਡੇ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜੀ ਵੀ ਕੋਈ ਕਾਮਨਾ ਆਪਣੇ ਮਨ ਦੇ ਵਿੱਚ ਕਰਦਾ ਹੈ ਉਹ ਪੂਰੀ ਹੋ ਜਾਂਦੀ ਹੈ ਉਸ ਬਣੇ ਹੋਏ ਸਿੰਘਾਸਣ ਤੋਂ। ਔਰ ਉਸ ਤੋਂ ਬਾਅਦ ਸਿੰਘਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤ ਸਾਰੇ ਜਿਹੜੇ ਸ਼ਸਤਰ ਸਨ ਉਹ ਵੀ ਉਸ ਜਗ੍ਹਾ ਦੇ ਉੱਤੇ ਸਥਾਪਿਤ ਕਰ ਦਿੱਤੇ। ਉਹਨਾਂ ਸ਼ਸਤਰਾਂ ਦੇ ਵਿੱਚ ਖੰਡੇ ਹਨ, ਖਰ ਹੈ, ਖੜਗ ਹੈ, ਕੁਦੰਡ ਹੈ, ਖੰਜਰ, ਤੁਫੰਗ, ਕਰਦ, ਕਿਰਪਾਨ, ਬਾਣ, ਸ਼ਕਤੀ, ਸਰੋਹੀ, ਸੈਫ, ਸਾਂਗ, ਜਮਤਾੜ, ਚੱਕਰ, ਢਾਲੇ, ਭਾਲੇ, ਇਹ ਸਾਰੇ ਜਿਹੜੇ ਸਤਿਗੁਰਾਂ ਦੇ ਸ਼ਸਤਰ ਨੇ ਇਹ ਵੀ ਉਸ ਜਗ੍ਹਾ ਦੇ ਉੱਤੇ ਸਜਾ ਦਿੱਤੇ ਗਏ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਵੇਂ ਮਨਾ ਕੀਤਾ ਸੀ ਕਿ ਸਾਡੀ ਚਿਖਾ ਨੂੰ ਨਹੀਂ ਫੁੱਲਣਾ, ਸਾਡੇ ਵਾਸਤੇ ਕੋਈ ਯਾਦਗਾਰ ਨਾ ਬਣਾਉਣਾ, ਪਰ ਸਿੰਘਾਂ ਨੇ ਉਸ ਵੀ ਕੰਮ ਨੂੰ ਪੂਰਾ ਕਰ ਦਿੱਤਾ। ਸਖਤ ਮਨਾ ਕਰ ਗਏ ਸੀ ਗੁਰੂ ਸਾਹਿਬ, ਸਾਰੇ ਸਿੰਘਾਂ ਦੇ ਤਾਈ ਸੁਨਾ ਕਰਕੇ, ਸਾਡੀ ਚਿਖਾ ਨਾ ਫੁੱਲਣੀ ਮੂਲ ਪਿੱਛੋਂ, ਨਹੀਂ ਪੂਜਣੀ ਮੜੀ ਬਣਾ ਕਰਕੇ। ਪਰ ਸਿੰਘਾਂ ਪਿੱਛੋਂ ਯਾਦਗਾਰ ਲਈ ਉਸ ਥਾਂ ਰਾਖ ਦਬਾ ਕਰਕੇ, ਚੌਰੀ ਮੁੱਠਾ ਤੇ ਫੁੱਲ ਚੜਾਣ ਲੱਗੇ, ਸ਼ਸਤਰ ਗੁਰਾਂ ਦੇ ਸਾਰੇ ਰਖਾ ਕਰਕੇ। ਅਬ ਚਲ ਨਗਰ ਉਥਾ ਮਸ਼ਹੂਰ ਹੋਇਆ, ਵੱਡੇ ਗੁਰੂ ਜੋ ਗਏ ਫਰਮਾ ਕਰਕੇ। ਅਬ ਚਲ ਨਗਰ ਗੋਬਿੰਦ ਗੁਰੂ ਕਾ, ਵਿੱਚ ਸ੍ਰੀ ਗ੍ਰੰਥ ਲਿਖਾ ਕਰਕੇ। ਮੰਦਰ ਰਚਿਆ ਪਿੱਛੋਂ ਰਣਜੀਤ ਸਿੰਘ ਨੇ, ਚਿੱਤ ਦੇ ਵਿੱਚ ਪ੍ਰੇਮ ਵਧਾ ਕਰਕੇ। ਲਿਆ ਜਸ ਅਟਲ ਜਹਾਨ ਅੰਦਰ, ਗੁਰੂ ਘਰ ਦੀ ਸੇਵਾ ਕਮਾ ਕਰਕੇ। ਭਾਵੇਂ ਬਚਨ ਨਾ ਗੁਰਾਂ ਦਾ ਗਿਆ ਖਾਲੀ, ਭਾਵੇਂ ਬਚਨ ਨਾ ਗੁਰਾਂ ਦਾ ਗਿਆ ਖਾਲੀ, ਉਸ ਛੱਡਿਆ ਪ੍ਰਣ ਨਿਭਾ ਕਰਕੇ। ਯਾਦ ਰਹਿ ਗਈ ਪਿੱਛੇ ਕਰਤਾਰ ਸਿੰਘਾਂ, ਸਮੇਂ ਜਾਮ ਦੇ ਪਏ ਵਿਆਹ ਕਰਕੇ। ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਿੰਘਾਂ ਨੇ ਮਨਾ ਕਰਨ ਦੇ ਬਾਵਜੂਦ ਵੀ ਸਤਿਗੁਰਾਂ ਦੀ ਚਿਖਾ ਨੂੰ ਵੀ ਫੋਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦਗਾਰ ਵੀ ਕਾਇਮ ਕੀਤੀ। ਪਰ ਇਹਨਾਂ ਦੇ ਅਨੁਸਾਰ ਛੋਟੀ ਜਿਹੜੀ ਯਾਦਗਾਰ ਹੈ, ਜਿਹੜਾ ਛੋਟਾ ਸਿੰਘਾਸਣ ਹੈ, ਉਹ ਤੇ ਸਿੰਘਾਂ ਨੇ ਉਸੇ ਵੇਲੇ ਰਾਖ ਨੂੰ ਦਬਾ ਕਰਕੇ ਬਣਾ ਦਿੱਤਾ। ਪਰ ਇਤਿਹਾਸ ਇਹ ਦੱਸਦਾ ਹੈ ਕਿ ਸਾਰਿਆਂ ਤੋਂ ਵੱਡਾ ਗੁਰਦੁਆਰਾ ਤੇ ਵੱਡੀ ਜਿਹੜੀ ਚਿਨਾਈ ਸੀ ਉਹ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਨੇ ਕੀਤੀ। ਤੇ ਤੁਸੀਂ ਸਾਰੇ ਜਾਣਦੇ ਹੋ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਕਿਹਾ ਹੋਇਆ ਵਾਕ ਸੀ ਉਹ ਸਫਲ ਹੋਇਆ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ, ਜਿਹੜਾ ਮੇਰੀ ਯਾਦਗਾਰ ਬਣਾਏਗਾ ਉਹਦਾ ਸਰਬੰਸ ਨਾਸ ਹੋ ਜਾਏਗਾ। ਤੇ ਮਹਾਰਾਜਾ ਰਣਜੀਤ ਸਿੰਘ ਦਾ ਸਰਬੰਸ ਖਤਮ ਹੋ ਗਿਆ, ਪਰ ਕਹਿੰਦੇ ਨੇ ਯਾਦ ਜ਼ਰੂਰ ਰਹਿ ਗਈ ਉਸ ਦੀ ਇਸ ਵੱਡੀ ਕੁਰਬਾਨੀ ਦੇ ਨਾਲ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦਗਾਰ ਕਾਇਮ ਹੋਈ। ਰਹੇ ਸਿੰਘ ਕੇਤਕ ਦਿਨ ਆਛੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕ ਕਰਨ ਤੋਂ ਬਾਅਦ ਜਿਹੜੇ ਉੱਥੇ ਸਿੰਘ ਸਨ ਉਹ ਕਾਫੀ ਦਿਨ ਉੱਥੇ ਰਹੇ।
ਪੁਣ ਜਹ ਜਹ ਕਹਿ ਜਿਸ ਕੋ ਆਯਸ, ਕਰ ਕਰ ਬੰਧਨ ਤੇਤੇ ਸਿਧਾਇਸ।
ਥੋੜਿਆਂ ਦਿਨਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਕਰਨ ਤੋਂ ਬਾਅਦ ਜਿਹਨੂੰ ਸਿੱਖ ਨੂੰ ਆਖਿਆ ਸੀ ਕਿ ਤੁਸੀਂ ਵਾਪਸ ਚਲੇ ਜਾਣਾ ਹੈ, ਉਹ ਕਹਿੰਦੇ ਨੇ ਆਪੋ ਆਪਣੀਆਂ ਜਗ੍ਹਾ ਦੇ ਉੱਤੇ ਵਾਪਸ ਚਲੇ ਗਏ।
ਰਹਿਓ ਸੰਤੋਖ ਸਿੰਘ ਤਿਸ ਥਾਨ, ਦੇਗ ਚਲਾਵਤ ਪਾਇਓ ਮਹਾਨ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਸੰਤੋਖ ਸਿੰਘ ਨੂੰ ਕਿ ਤੂੰ ਇਸੇ ਜਗ੍ਹਾ ਤੇ ਰਹਿਣਾ। ਉਹ ਉਸੇ ਜਗ੍ਹਾ ਦੇ ਉੱਤੇ ਟਿਕਿਆ ਰਿਹਾ ਤੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਉਸ ਨੇ ਲੰਗਰ ਨੂੰ ਜਾਰੀ ਰੱਖਿਆ।
ਬਹੁਰ ਸਹਾਇਕ ਪੇ ਤਿਸ ਦੇਸ਼,
सुनिए श्रोता कथा विशेष।
हुण ग्रंथाकार भाई संतोख सिंह जी लिखते ने कि इस तों इलावा सतगुरु गोविंद सिंह सच्चे पातशाह जी ने किदी होर सहायता कीती है, यह श्रोता जनो तुसी अगली कथा नूं भी सुनो।
ताहां ग्राम जनवारा नाए रुस्तम राय रुबाले राय।
कवि जी लिखते ने कि जनवारा नां दी एक जगह है, ये जो जनवारा नां दी जगह है निजाम हैदराबाद दे राज दा एक टिकाणा है। कहिंदे ने ओ जिहड़ी जगह सी उत्थे दो राय रहिंदे सन, दो भरा सके रहिंदे सन, एक दा नां सी रुस्तम राय ते दूसरे दा नां सी बाला राय।
द्वै प्राता जो दा बड बली कुछ कराज करते बिद पली।
कवि जी लिखते ने दोवें भरा बड़े योधे सन, बड़े बली सन, ते थोड़ा बहुता ओ राज चंगे तरीके दे नाल करदे सन।
देश मरहटा को नित लूटें जो लर परे तुरत तिस कूटें।
कहिंदे ने कि मरहटियां दे देश नूं ओ नित प्रति दोवें भरा अपनी ताकत दे नाल लुट लैंदे सन। जदों भी कदे लड़ाई हुंदी सी ते ओ वैरियां नूं मरहटियां नूं हरा दिंदे सन।
परी ताक डर सगरे मान अरे न को तन गन यान।
रुस्तम राय दी ते बाले राय दी ताक पई हुई सी उस इलाके दे विच, लोकी डर दे मारे उन्हां नूं तन अर्पण करदे सन, कोई उन्हां दे अगे वेर नहीं सी सकदा।
तिन पर चढ़े उमर हटा राए चमू लाख इकट्ठी कर लियाए।
कवि जी लिखते ने एक समा वो आया के मरहटियां दा जिहड़ा वड्डा राजा सी ओ उन्हां दोवां दे उत्ते चढ़ाई करके आया ते एक लख दी फौज इकट्ठी करके उन्हें उन्हां दे उत्ते चढ़ाई कीती।
तिन के संग जंग बहु पाए केर प्रात दोनों गह लए।
मरहटे राजे दे ते उन्हां दोवां भरावां दे रुस्तम राय दे ते बाले राय दे बड़े वड्डे जंग होए, बड़ा घमसान दा युद्ध होया, पर आखिरकार कहिंदे ने ओ जिहड़ा राजा सी ओ जित गया ते उन्ने दोवें भरावां नूं घेर के जिउंदा फड़ लिया।
करे कैद संगल पग डारे गेरे बिखम सो दुर्ग सतारे।
रुस्तम राय नूं ते बाले राय नूं कैद कर लिया गया, उन्हां दे पैरां दे विच जंजीरां पा दित्तियां गईयां ते कहिंदे ने फिर उन्हां नूं बहुत औखा ते करड़ा कठोर जिहड़ा किला सी सतारे दा उस दे विच कैद कर दित्ता।
जै पंछी भी जाए ना सके मानस बपरे क्या तिस तकै।
कवि जी लिखदे ने ओ जिहड़ा सतारे दा किला सी मानो कि उस जगह दे उत्ते कोई पंछी भी नहीं सी जा सकदा ते मनुख विचारे ने उस तक कित्थों पहुंच सकना सी, इन्ना कठोर सी जबरदस्त सी ओ किला जिथे पंछी भी पर नहीं सी मार सकदा।
देव संत बहु पीर मनाए कोई न तिन को सकियो छुराए।
उन्हां दोवां भरावां ने बड़े देवते मनाए, बड़े संतां नूं याद कीता, बड़े पीरां नूं मनाया, पर कोई भी देवता संत ते पीर उन्हां नूं उस किले दे विचों रिहा नहीं करा सकिया, नहीं छुड़ा सकिया।
रक्षक दुर्ग सिंह बिच एक गुरबाणी नित पड़े वशेष।
कवि जी लिखते ने कि सबब दे नाल उस किले दे विच एक पहरा देन वाला सतगुरु गोविंद सिंह जी दा सिंह सी ते ओ हमेशा ही सतगुरु जी दी सच्ची ते सुची गुरबाणी नूं विवेक वाली बाणी नूं पढ़दा रहिंदा सी।
पहरा देत गिरा गुर पनै बाले राय श्रोण दे सुनै।
जदों भी ओह पहरा देंदा सी ओहदी ड्यूटी हुंदी सी ते ओह नाले पहरा देंदा रहिंदा सी, नाले सतगुरां दी गुरबाणी नूं पढ़दा रहिंदा सी ते ओह जिहड़ा बाला राय सी ना ਉਸਨੇ ਉਸਨੂੰ ਬਾਣੀ ਪੜ੍ਹਦਿਆਂ ਸੁਣਿਆ। ਹਿਤ ਬੂਜਣ ਕੇ ਤਬੇ ਬਖਾਨੀ, ਪੜਤ ਰਹਿਤ ਤੂੰ ਕਿਸ ਕੀ ਬਾਣੀ। ਹੁਣ ਰੋਜ਼ ਹੀ ਜਦੋਂ ਪਹਿਰਾ ਦਿੰਦਾ ਸੀ, ਨਾਲੇ ਗੁਰਬਾਣੀ ਪੜ੍ਹਦਾ ਰਹਿੰਦਾ ਸੀ। ਬਾਲਾ ਰਾਏ ਇੱਕ ਦੋ ਦਿਨ ਸੁਣਦਾ ਰਿਹਾ। ਤੀਸਰੇ ਕੇ ਦਿਨ ਉਸਨੇ ਸਿੱਖ ਨੂੰ ਪੁੱਛਿਆ, ਕਹਿੰਦਾ ਹੈ ਪੜਤ ਰਹਿਤ ਤੂੰ ਕਿਸ ਕੀ ਬਾਣੀ, ਇਹ ਜੋ ਤੂੰ ਰੋਜ਼ ਹੀ ਬਾਣੀ ਪੜ੍ਹਦਾ ਰਹਿੰਦਾ ਹੈ, ਬਈ ਇਹ ਤੂੰ ਕਿਹਦੀ ਬਾਣੀ ਪੜ੍ਹਦਾ। ਸੁਣਤ ਸਿੰਘ ਗੁਰ ਮਹਿਮਾ ਕਹੀ, ਬਾਂਧ ਖਲਾਸੀ ਸਮ ਕੋ ਨਹੀਂ। ਸੁਣ ਕੇ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਆਖਿਆ, ਕਹਿੰਦਾ ਹੈ ਕਿ ਜਿਹੜੇ ਬੰਦ ਖਲਾਸੀ ਕਰਨ ਵਾਲੇ ਨੇ, ਜਿਹੜੇ ਜਮਾਂ ਤੋਂ ਵੀ ਛੁਡਾਉਣ ਵਾਲੇ ਨੇ, ਮਾਨੋ ਕਿ ਜਿਹੜਾ ਗੁਰੂ ਸਾਰਿਆਂ ਬੰਧਨਾਂ ਤੋਂ ਮੁਕਤ ਕਰਦਾ, ਕਹਿੰਦਾ ਮੈਂ ਉਸ ਗੁਰੂ ਦੀ ਗੁਰਬਾਣੀ ਪੜ੍ਹਦਾ। ਦੁਰਗ ਗਵਾਲੀਅਰ ਮੇਨ ਪਕੈਦ, ਨਹੀਂ ਛੂਟਣ ਕੀ ਜੀਅਤ ਉਮੈਦ। ਕਹਿੰਦਾ ਹੈ ਕਿ ਜਿਸ ਗੁਰੂ ਦੇ ਸਮਾਨ ਕੈਦ ਤੋਂ ਛੁਟਕਾਰਾ ਦੇਣ ਵਾਲਾ ਕੋਈ ਨਹੀਂ ਹੈ, ਮੈਂ ਉਹਨਾਂ ਸਤਿਗੁਰਾਂ ਦੀ ਬਾਣੀ ਪੜ੍ਹ ਰਿਹਾ। ਕਹਿਣ ਲੱਗਾ ਸੁਣ ਲੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਵਾਰਤਾ। ਕਹਿੰਦਾ ਹੈ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ ਸਨ, ਤੇ ਉੱਥੇ ਕਹਿੰਦੇ ਨੇ 52 ਰਾਜੇ ਕੈਦ ਕੀਤੇ ਹੋਏ ਸਨ ਰਾਜੇ ਨੇ, ਤੇ ਕਹਿੰਦੇ ਨੇ ਜਿਨ੍ਹਾਂ ਨੂੰ ਛੁੱਟਣ ਦੀ ਕੋਈ ਉਮੀਦ ਨਹੀਂ ਸੀ ਕਿ ਜਿਉਂਦੇ ਜੀ ਅਸੀਂ ਕਦੇ ਰਿਹਾ ਹੋ ਸਕਾਂਗੇ। ਆਸ ਰਾਜੇ ਰਾਜਪੂਤ ਛੁਡਾਏ, ਸਿਮਰੇ ਜਹ ਕਹ ਪਏ ਸਾਏ। ਇਸ ਤਰੀਕੇ ਦੇ ਨਾਲ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਰਾਜਿਆਂ ਤੇ ਕਿਰਪਾ ਕੀਤੀ ਤੇ ਸਾਰਿਆਂ ਰਾਜਿਆਂ ਨੂੰ ਛੁਡਾ ਦਿੱਤਾ। ਸਿਮਰੇ ਜਹ ਕਹ ਪਏ ਸਹਾਏ, ਕਹਿੰਦਾ ਮੇਰੇ ਸਤਿਗੁਰੂ ਜੀ ਐਸੇ ਨੇ ਜਿਹੜਾ ਜਿੱਥੇ ਵੀ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੂੰ ਯਾਦ ਕਰਦਾ, ਮੇਰੇ ਸਤਿਗੁਰੂ ਜੀ ਉਹਨਾਂ ਦੀ ਸਹਾਇਤਾ ਕਰਦੇ ਨੇ ਜਿਹੜਾ ਵੀ ਕੋਈ ਯਾਦ ਕਰਦਾ। ਸ੍ਰੀ ਗੋਬਿੰਦ ਸਿੰਘ ਗੁਰੂ ਬਡੇਰਾ, ਅਬ ਚਲ ਨਗਰ ਥਾਨ ਜਿਨ ਕੇਰਾ। ਕਹਿੰਦਾ ਹੈ ਕਿ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਨੋ ਕਿ ਗੁਰੂ ਨਾਨਕ ਦੀ ਜਗ੍ਹਾ ਦੇ ਉੱਤੇ ਬਿਰਾਜਮਾਨ ਨੇ, ਉਹ ਬੜੇ ਵੱਡੇ ਵਡੇਰੇ ਗੁਰੂ ਨੇ। ਅਵਚਲ ਨਗਰ ਥਾਨ ਜਿਨ ਕੇਰਾ, ਅਵਚਲ ਨਗਰ ਭਾਵ ਹਜੂਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਜਗ੍ਹਾ ਹੈ। ਦਸਵੇਂ ਪਾਤਸ਼ਾਹ ਸੋ ਪਏ, ਸਿੰਘ ਪੰਥ ਜਗ ਮੇ ਨਿਰਮਏ। ਦਸਵੀਂ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਗੁਰੂ ਬਣੇ ਨੇ, ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ। ਇੱਕ ਪਠਾਨ ਤਹ ਜਾਏ ਨਿਹਾਰਾ, ਸੁਣ ਤਿਸਨੇ ਗੁਰੂ ਸੁਜਸ ਉਚਾਰਾ। ਗੱਲਾਂ ਕਰਦਿਆਂ ਦੇਖ ਕੇ ਉੱਥੇ ਇੱਕ ਪਠਾਨ ਆ ਗਿਆ। ਜਦੋਂ ਸਿੱਖ ਵਾਰਤਾ ਸੁਣਾ ਰਿਹਾ ਸੀ ਨਾ ਉਸ ਬਾਲਾ ਰਾਏ ਨੂੰ, ਇੰਨੇ ਚਿਰ ਨੂੰ ਉੱਥੇ ਇੱਕ ਪਠਾਨ ਆ ਗਿਆ, ਪਰ ਪਠਾਨ ਨੇ ਵੀ ਗੁੱਸਾ ਕਰਨ ਦੀ ਜਗ੍ਹਾ ਦੇ ਉੱਤੇ ਸਗੋਂ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਜਸ ਹੀ ਗਾਇਨ ਕੀਤਾ। ਸੋ ਗੁਰ ਬਡੋ ਬਹਾਦਰ ਹੇਰਾ, ਰਾਣ ਚਮ ਕੌਰ ਆਨੰਦਪੁਰ ਕੇਰਾ। ਪਹਿਲਾਂ ਸਿੰਘ ਨੇ ਸਿਫਤ ਕੀਤੀ ਹੈ, ਹੁਣ ਪਠਾਨ ਵੀ ਆਣ ਕੇ ਸਿਫਤ ਕਰਦਾ ਹੈ ਕਿ ਉਹ ਗੁਰੂ ਵੱਡਾ ਬਹਾਦਰ ਮੈਂ ਦੇਖਿਆ ਜਿਨ੍ਹੇ ਚਮਕੌਰ ਦੇ ਵਿੱਚ ਵੀ ਜੰਗ ਕੀਤਾ ਤੇ ਆਨੰਦਪੁਰ ਦੇ ਵਿੱਚ ਵੀ ਜੰਗ ਕੀਤੇ। ਤਾਹਾਂ ਤੀਰ ਕਰ ਜੋਰ ਪ੍ਰਹਾਰੇ, ਇੱਕ ਤੇ 10,000 ਅਰੀ ਮਾਰੇ। ਕਹਿੰਦਾ ਹੈ ਕਿ ਗੁਰੂ ਨੇ ਉਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਜੋਰ ਦੇ ਨਾਲ ਤੀਰ ਪ੍ਰਹਾਰੇ ਸਨ, ਤੀਰਾਂ ਦਾ ਵਾਰ ਕੀਤਾ ਸੀ ਕਿ 10,000 ਵੈਰੀਆਂ ਨੂੰ ਇੱਕੋ ਵਾਰੀ ਮਾਰ ਦਿੱਤਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਹ ਰਿਕਾਰਡ ਹੋਇਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਤੀਰ ਛੱਡਿਆ ਜਿਹਦੇ ਨਾਲ 10,000 ਵੈਰੀ ਮਰ ਗਿਆ। ਉਸੇ ਗੱਲ ਦਾ ਜ਼ਿਕਰ ਕਰ ਰਹੇ ਨੇ ਭਾਈ ਸੰਤੋਖ ਸਿੰਘ ਜੀ। ਮਾਨੋ ਕਿ ਉਹ ਪਠਾਨ ਕਹਿ ਰਿਹਾ ਕਿ 10,000 ਵੈਰੀ ਨੂੰ ਇੱਕੋ ਤੀਰ ਦੇ ਨਾਲ ਸਤਿਗੁਰਾਂ ਨੇ ਮਾਰ ਦਿੱਤਾ ਸੀ। ਕਰਾ ਮਾਤ ਕੋ ਤਨੀ ਬਿਸਾਲਾ, ਜੋ ਚਿਤ ਚਾਹੇ ਸੋ ਕਰਨੇ ਵਾਲਾ। ਕਰਾਮਾਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਇੰਨੇ ਬਲੀ ਨੇ, ਇੰਨੇ ਧਨੀ ਨੇ ਕਿ ਜੋ ਉਹਨਾਂ ਦਾ ਜੀ ਕਰਦਾ ਹੈ ਉਹ ਉਸੇ ਵੇਲੇ ਉਸਨੂੰ ਮੁਕੰਮਲ ਕਰ ਦਿੰਦੇ ਨੇ, ਪੂਰਾ ਕਰ ਦਿੰਦੇ ਨੇ।
द्वै द्वै कोस तीर यार काए दस लाखन सो जंग मचाए। दो दो कौआं दे उत्तों सतगुरु जी जिहड़े निशाने दे उत्ते तीर मारदे ने उसे निशाने ते जाके तीर लगदा है ते दस दस लख दी फौज दे नाल सतगुरां ने कई वारी वड्डे जंग कीते ने। तुहानू याद होवेगा कि सतगुरु गोविंद सिंह सच्चे पातशाह जी दे उत्ते जदों तुरकां ने तोप दा वार कीता सी ते सतगुरु सच्चे पातशाह जी दा सिंह राम सिंह मर गया सी, सतगुरु सच्चे पातशाह जी दा तोप दे गोले तो बचा होया सी, ते उस जगह दे उत्ते कथा ए आई सी के दो कोहां दी दूरी दे उत्तों सतगुरु सच्चे पातशाह जी ने तीर चलाए सन जिन्हां दे नाल तोप नूं चलाउण वाला ते उस दा भरा दोवें मर गए सन। दो कोहां दी दूरी दे उत्तों वेखना भी मुश्किल है पर सतगुरु सच्चे पातशाह जी एडे वड्डे तीर अंदाज सन के दो कोहां दी दूरी दे उत्तों पक्के निशाने दे उत्ते मत्थे दे विच आण के तीर वज्जा सी जिहड़ा तोप चला रहा सी। सो मेरा सिर्फ कहण तों पावे है कि ओ पठान हुण सिफत करदा है कि दस दस लख दी फौज दे नाल ओ लड़ जांदे ने दो कोहां दे उत्तों जिहड़े निशाने ते तीर मारदे ने ओ वज जांदे ने। एडे वड्डे बली बहादुर ने गुरु गोबिंद सिंह। कह सिंह क्या नर की बंदा जम फांसी को देत निकंदा। हुण सिंह ने आख्या कहिंदा है कि मनुख दी कैद की चीज है सतगुरां दे अगे। कहिंदा है कि गुरु जी ते जमां दी फांसी भी कट देंदे ने, उते जमां दी फाई भी कट देंदे ने जे कृपा करन ते मनुख नूं किसे कैद दे विचों छुड़ाउण दी उहनां दे अगे गल इक तुच्छ मात्र है, छोटी है।
बाले राय सुनी चित लाए शरदा वदी कहियो कर पाए।
हुण बाला राय ने बड़ी सिफत सतगुरां दी चित नूं ला के सुनी है ते सतगुरां दे प्रति शरदा उस दी वध गई है। प्रेम दे नाल उसने फिर सिंह नूं इस तरह आख्या
कहिंदा करो सिंह जी उठ अरदास करे जे हमरी बंद खलास।
कहिंदा हे सिंह जी जे तुहाडे सतगुरु जी इस तरह दे ने ते कृपा करो तुसी अपने सतगुरु दे अगे साडे वल्लों अरदास करो तां कि साडी भी बंद खलासी हो जावे, असीं भी कैद दे विचों छुट जाइए।
गुर के पग पंकज बहु सेवा पंचामृत उपायन देवो।
बाला राय ने आख्या कि मैं सतगुरु सच्चे पातशाह जी दे जिंदगी पर सतगुरां दे चरणां दी सेवा करदा रवांगा, जेकर मैं आजाद हो गया ते मैं सतगुरां दे निमित कड़ा प्रसाद करावांगा ते बहुत सारियां भेटां देवांगा।
सुन ते सिंह कीनी अरदास सिमरन लग्यो नाम सुख रास।
उस वेले ओदी बेनती नूं मन के उस सिंह ने ਉਹਨਾਂ ਦੇ ਵੱਲੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਦੂਸਰੇ ਪਾਸੇ ਜਿਹੜਾ ਬਾਲਾ ਰਾਏ ਸੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਸੁਖਾਂ ਦੀ ਰਾਸ ਨੇ ਉਹਨਾਂ ਨੂੰ ਯਾਦ ਕਰਨ ਲੱਗਾ।
ਪਰਮ ਪ੍ਰੇਮ ਮਨ ਮੇ ਉਪਜਾਇਓ ਨਿਸ ਦਿਨ ਗੁਰ ਮੈਂ ਧਿਆਨ ਲਗਾਇਓ।
ਵੱਡਾ ਜਿਹੜਾ ਪਰਮ ਪ੍ਰੇਮ ਸੀ ਉਸ ਨੂੰ ਆਪਣੇ ਮਨ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਬਾਲਾ ਰਾਏ ਨੇ ਪ੍ਰਗਟ ਕੀਤਾ ਹੈ। ਭਾਵੇਂ ਕਿ ਬਾਲਾ ਰਾਏ ਨੇ ਕਦੇ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ ਪਰ ਫੇਰ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਜੋੜਨਾ ਚਾਹੁੰਦਾ।
ਅਰਧ ਰਾਤ ਸਿਮਰਤ ਔਰ ਜਵੇ ਪ੍ਰਗਟੇ ਸ੍ਰੀ ਗੋਬਿੰਦ ਸਿੰਘ ਤਵੇ।
ਅਰਦਾਸਾ ਹੋ ਗਿਆ। ਕਵੀ ਜੀ ਲਿਖਦੇ ਨੇ ਜਦੋਂ ਅੱਧੀ ਕੁ ਰਾਤ ਬਤੀਤ ਹੋਈ ਤੇ ਸਾਰੀ ਰਾਤ ਜਾ ਕੇ ਹੁਣ ਬਾਲਾ ਰਾਏ ਸਤਿਗੁਰਾਂ ਨੂੰ ਸਿਮਰ ਰਿਹਾ ਸੀ। ਸਿਮਰਨ ਦਾ ਭਾਵ ਹੈ ਯਾਦ ਕਰਨਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਹੈ, ਸਿਮਰਨ ਭਜਨ ਦਇਆ ਨਹੀਂ ਕੀਨੀ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਵਿਦਵਾਨਾਂ ਦੇ ਕੋਲ ਬੈਠੋ, ਪੁੱਛੋ ਕਿ ਸਿਮਰਨ ਭਜਨ ਦਇਆ ਨੇ ਕੀਨੀ, ਇਹ ਦੋ ਗੱਲਾਂ ਇੱਕੋ ਜਗ੍ਹਾ ਦੇ ਉੱਤੇ ਕਿਵੇਂ ਆਈਆਂ ਨੇ। ਕਹਿੰਦੇ ਨੇ ਜਦੋਂ ਅਸੀਂ ਬੈਠਾਂਗੇ ਆਪਣੇ ਘਰ ਦੀਆਂ ਗੱਲਾਂ ਛੋਲਾਂਗੇ, ਪੁੱਤਰ ਵੱਡਾ ਹੋ ਚੱਲਿਆ, ਇਹਦੇ ਕਾਰੋਬਾਰ ਬਾਰੇ ਸੋਚੀਏ, ਇਹਦੇ ਵਿਆਹ ਬਾਰੇ ਸੋਚੀਏ, ਲੜਕੀ ਜਵਾਨ ਹੋ ਰਹੀ ਹੈ ਇਹਦੇ ਲਈ ਕੋਈ ਵਰ ਢੂੰਡੀਏ,
ਆ ਕੁਝ ਦਈਏ, ਇੰਨੇ ਗਹਿਣੇ ਬਣਾਈਏ, ਇੰਨੇ ਕੱਪੜੇ ਦਈਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਇਸ ਪਾਸੇ ਧਿਆਨ ਨਹੀਂ ਕਰਦੇ ਕਿ ਗੁਰਬਾਣੀ ਦੇ ਵਿੱਚ ਕੀ ਲਿਖਿਆ, ਉਹਦੇ ਬਾਰੇ ਵੀ ਕੋਈ ਧਿਆਨ ਦਈਏ। ਸੋ ਮੇਰਾ ਸੁਰ ਕਹਿਣ ਤੋਂ ਪਾਵੇ ਹੈ, ਮੇਰੇ ਵਿਦਿਆ ਗੁਰੂ ਸੰਤ ਅਵਤਾਰ ਸਿੰਘ ਜੀ ਨੇ ਦੱਸਿਆ, ਮੈਨੂੰ ਵੀ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਸਿਮਰਨ ਤੇ ਭਜਨ ਦੇ ਵਿੱਚ ਕੀ ਅੰਤਰ ਹੈ। ਉਹਨਾਂ ਨੇ ਦੱਸਿਆ ਕਿ ਸਿਮਰਨ ਦਾ ਭਾਵ ਹੈ ਕਿਸੇ ਨੂੰ ਯਾਦ ਕਰਨਾ, ਕਿਸੇ ਨੂੰ ਵੀ ਯਾਦ ਕਰਨਾ ਉਹਨੂੰ ਸਿਮਰਨਾ, ਤੇ ਭਜਨ ਤੁਸੀਂ ਜਾਣਦੇ ਹੋ ਕਿ ਜੋ ਵਾਹਿਗੁਰੂ ਦੇ ਨਾਮ ਦਾ ਜਾਪ ਹੈ ਉਹ ਭਜਨ ਹੈ, ਸਿਮਰਨ ਇੱਕ ਅਲੱਗ ਚੀਜ਼ ਹੈ। ਸੋ ਮੈਂ ਸਿਰਫ ਫਰਜ਼ ਕਰ ਰਿਹਾ ਸੀ ਕਿ ਅੱਧੀ ਰਾਤ ਤੱਕ ਸਤਿਗੁਰਾਂ ਨੂੰ ਸਿਮਰਦਾ ਰਿਹਾ, ਸਤਿਗੁਰਾਂ ਨੂੰ ਯਾਦ ਕਰਦਾ ਰਿਹਾ ਬਾਲਾ ਰਾਏ, ਤੇ ਕਹਿੰਦੇ ਨੇ ਪ੍ਰਗਟੇ ਸ੍ਰੀ ਗੋਬਿੰਦ ਸਿੰਘ ਤਵੇ। ਅੱਧੀ ਕੁ ਰਾਤ ਕਰੀਬ ਬੀਤੀ ਸੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਕਿਲੇ ਦੇ ਵਿੱਚ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਇਕਦਮ ਪ੍ਰਗਟ ਹੋ ਗਏ ਸਮੇਤ ਘੋੜੇ ਦੇ। ਸ਼ਬਦ ਤੁਰੰਗਮ ਕੋ ਸੁਣ ਪਾਇਓ, ਉਠਿਓ ਰਾਏ ਤਿਤ ਨੈਣ ਲਗਾਇਓ। ਘੋੜੇ ਦੇ ਪੌੜਾਂ ਦੇ ਚੱਲਣ ਦੀ ਆਵਾਜ਼ ਆਈ, ਛੇਤੀ ਦੇ ਨਾਲ ਬਾਲਾ ਰਾਏ ਉੱਠ ਕੇ ਬਹਿ ਗਿਆ ਤੇ ਉਸ ਪਾਸੇ ਦੇਖਣ ਲੱਗਾ ਜਿੱਧਰੋਂ ਕਿਸੇ ਘੋੜੇ ਦੇ ਚੱਲਣ ਦੀ ਆਵਾਜ਼ ਆ ਰਹੀ। ਬਿਸਮਤ ਬੂਜੋ ਕਹੋ ਤੁਮ ਕੌਣ, ਸ੍ਰੀ ਪ੍ਰਭ ਕਹੇ ਆਰਾਧੈ ਜੌਣ। ਥੋੜਾ ਚਿਰ ਨੀਂਦ ਲਾ ਕੇ ਦੇਖਿਆ ਤੇ ਘੋੜਾ ਹੌਲੀ ਹੌਲੀ ਚੱਲਦਾ ਚੱਲਦਿਆ ਇਹਦੇ ਕੋਲ ਹੀ ਪਹੁੰਚ ਗਿਆ। ਜਦੋਂ ਦੇਖਿਆ ਕਿ ਕੋਈ ਘੋੜੇ ਦੇ ਉੱਤੇ ਸਵਾਰ ਹੈ ਤੇ ਬਾਲਾ ਰਾਏ ਨੇ ਸਵਾਲ ਕੀਤਾ, ਕਹੋ ਤੁਮ ਕੌਣ, ਕਹਿੰਦਾ ਹੈ ਕਿ ਤੁਸੀਂ ਕੌਣ ਹੋ। ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਕਹਿੰਦੇ ਨੇ ਆਰਾਧਨਾ ਜਾਣ, ਅਸੀਂ ਉਹੀ ਹਾਂ ਜਿਹਦੀ ਤੂੰ ਆਰਾਧਨਾ ਕਰ ਰਿਹਾ, ਜਿਹਨੂੰ ਯਾਦ ਕਰ ਰਿਹਾ। ਗੁਰੂ ਜੀ ਕਹਿੰਦੇ ਨੇ ਮੈਂ ਉਹੀ। ਸੋ ਪਹੁੰਚਿਓ ਤੁਵ ਕਰਨ ਸਹਾਏ, ਉਠੋ ਅਬੇ ਨਹੀਂ ਬਿਲਮ ਲਗਾਏ। ਗੁਰੂ ਜੀ ਕਹਿੰਦੇ ਨੇ ਮੈਂ ਉਹੀ ਹਾਂ ਜਿਹਨੂੰ ਯਾਦ ਕਰ ਰਿਹਾ ਤੇ ਮੈਂ ਤੇਰੀ ਸਹਾਇਤਾ ਕਰਨ ਦੇ ਵਾਸਤੇ ਪਹੁੰਚਿਆ, ਮੈਂ ਤੈਨੂੰ ਕੈਦ ਦੇ ਵਿੱਚੋਂ ਛਡਾਉਣ ਦੇ ਵਾਸਤੇ ਆਇਆ। ਗੁਰੂ ਜੀ ਕਹਿੰਦੇ ਨੇ ਉਠੋ ਅਬੇ, ਹੁਣੇ ਉੱਠ ਕੇ ਖੜਾ ਹੋ ਜਾ, ਨਹੀਂ ਬਿਲਮ ਲਗਾਏ, ਰਤਾ ਵੀ ਦੇਰ ਨਾ ਲਾ। ਸ੍ਰੀ ਗੁਰ ਮੋਹਿ ਪਗੋ ਮੈਂ ਬੇਰੀ, ਅਣਜ ਸੁਪਤ ਤਿਮਹੀ ਟਿਗ ਮੇਰੀ। ਬੜੀ ਹੀ ਦੀਨਤਾ ਦੇ ਨਾਲ ਬਾਲਾ ਰਾਏ ਨੇ ਆਖਿਆ, ਸੱਚੇ ਪਾਤਸ਼ਾਹ ਮੈਂ ਕਿਵੇਂ ਉੱਠ ਸਕਦਾ ਹੈ, ਮੇਰਿਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਈਆਂ ਹੋਈਆਂ ਨੇ, ਜ਼ੰਜੀਰਾਂ ਲੱਗੀਆਂ ਨੇ, ਸੰਗਲ ਵੱਜੇ ਹੋਏ ਨੇ। ਸੱਚੇ ਪਾਤਸ਼ਾਹ ਜਿਵੇਂ ਮੈਂ ਇਸ ਤਰ੍ਹਾਂ ਵੱਜਾ ਪਿਆ, ਮੇਰਾ ਜਿਹੜਾ ਭਰਾ ਹੈ ਉਹ ਵੀ ਇਸੇ ਤਰ੍ਹਾਂ ਬੇੜੀਆਂ ਦੇ ਸਮੇਤ ਪਿਆ, ਮੈਂ ਕਿਵੇਂ ਉੱਠ ਕੇ ਖੜਾ ਹੋ ਜਾ। ਪ੍ਰਾਤ ਜਗਾਵੋ ਸੰਗ ਨਾ ਹੂਟੈ, ਵਾਹਿਗੁਰੂ ਕਹਿ ਬੇਰੀ ਟੂਟੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਫੇਰ ਕੀ ਹੋਇਆ ਜੇ ਤੇਰੇ ਪੈਰਾਂ ਦੇ ਵਿੱਚ ਬੇੜੀਆਂ ਨੇ। ਗੁਰੂ ਜੀ ਕਹਿੰਦੇ ਨੇ ਤੇਰੇ ਭਰਾ ਦੇ ਸੰਗ ਨੂੰ ਵੀ ਅਸੀਂ ਤੇਰੇ ਨਾਲੋਂ ਹਟਾਉਣਾ ਨਹੀਂ ਚਾਹੁੰਦੇ। ਗੁਰੂ ਜੀ ਕਹਿੰਦੇ ਨੇ ਆਪਣੇ ਭਰਾ ਨੂੰ ਵੀ ਜਗਾ ਲਾ, ਤੇ ਕਹਿੰਦੇ ਨੇ ਵਾਹਿਗੁਰੂ ਕਹੋ, ਵਾਹਿਗੁਰੂ ਆਖੋ, ਬੇੜੀ ਟੁੱਟੈ, ਤੁਹਾਡੀਆਂ ਬੇੜੀਆਂ ਟੁੱਟ ਜਾਣਗੀਆਂ, ਸਿਰਫ ਇੱਕ ਵਾਰੀ ਵਾਹਿਗੁਰੂ ਆਖੋ। ਸੁਣ ਪ੍ਰਭ ਤੇ ਨਿਜ ਅਣਜ ਜਗਾਇਓ, ਸੰਗਲ ਟੂਟੇ ਨਾਮ ਤੇ ਆਇਓ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਬਾਲਾ ਰਾਏ ਨੇ ਆਪਣੇ ਦੂਸਰੇ ਭਰਾ ਰੁਸਤਮ ਰਾਏ ਨੂੰ ਜਗਾਇਆ ਤੇ ਦੋਵਾਂ ਨੇ ਉਸ ਵੇਲੇ ਕਹਿੰਦੇ ਨੇ ਨਾਮ ਨੂੰ ਤੇ ਆਇਆ, ਸੰਗਲ ਟੂਟੇ ਨਾਮ ਤੇ ਆਇਓ। ਜਦੋਂ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ, ਸੰਗਲ ਸਾਰੇ ਦੇ ਸਾਰੇ ਟੁੱਟ ਗਏ, ਬੇੜੀਆਂ ਤੇ ਹੱਥਕੜੀਆਂ ਲੈ ਗਈਆਂ। ਉਠ ਦੋਨੋ ਗੁਰ ਚਰਨੀ ਪਰੇ, ਤਨ ਗੁਰੂ ਕਿਰਤਾਰਥ ਕਰੇ। ਦੌੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਹਨਾਂ ਨੇ ਵੰਦਨਾ ਕੀਤੀ ਹੈ, ਦੋਵਾਂ ਨੇ ਸਤਿਗੁਰਾਂ ਨੂੰ ਅਰਜ਼ ਕੀਤੀ, ਹੇ ਗੁਰੂ ਗਰੀਬ ਨਵਾਜ ਤੁਸੀਂ ਤਨ ਹੋ, ਹੇ ਗੁਰੂ ਜੀ ਹਮ ਕਿਰਤਾਰਥ ਕਰੇ, ਸਾਨੂੰ ਤੁਸੀਂ ਆਪਣਾ ਪਵਿੱਤਰ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ ਹੈ।
ਪ੍ਰਭ ਬੋਲੇ ਜੋ ਹੈ ਸਿੱਖ ਮੇਰੇ, ਸਿਮਰਤ ਸਤਿਗੁਰ ਸਾਂਝ ਸਵੇਰੇ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜੇ ਮੇਰੇ ਸਿੱਖ ਨੇ ਉਹ ਹਮੇਸ਼ਾ ਹੀ ਸਵੇਰੇ ਤੇ ਸ਼ਾਮ ਸਤਿਗੁਰੂ ਜੀ ਨੂੰ ਸਿਮਰਦੇ ਰਹਿੰਦੇ ਨੇ, ਯਾਦ ਕਰਦੇ ਹੀ ਰਹਿੰਦੇ ਨੇ।
ਨਰ ਤੇ ਕਹਾ ਬਚਾਵਣ ਗਾਥਾ, ਜਮ ਤੇ ਰਾਖੋ ਦਇਆ ਕਰ ਹਾਥਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ
ਮਨੁੱਖ ਤੋਂ ਆਪਣੇ ਸਿੱਖ ਨੂੰ ਬਚਾਉਣ ਦੀ ਮੈਂ ਕੀ ਕਥਾ ਆਖਾਂ। ਕਹਿੰਦੇ ਨੇ ਜਮ ਤੇ ਰਾਖੋ ਦੈ ਕਰ ਹੱਥਾ, ਮੈਂ ਤੇ ਆਪਣੇ ਸਿੱਖਾਂ ਨੂੰ ਜਮ ਤੋਂ ਵੀ ਹੱਥ ਦੇ ਕੇ ਰੱਖ ਲੈਣਾ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਵਿੱਤਰ ਵਾਕ ਆਉਂਦਾ ਹੈ, ਮਾਨੁਖ ਕੀ ਕਹੋ ਕੇਤਕ ਬਾਤ, ਜਮ ਤੇ ਰਾਖੈ ਦੇ ਕਰ ਹੱਥ। ਗੁਰੂ ਆਪਣੇ ਸਿੱਖਾਂ ਨੂੰ ਜਮ ਤੋਂ ਵੀ ਬਚਾ ਲੈਂਦਾ, ਜਮਾਂ ਦੇ ਚੁੰਗਲ ਤੋਂ ਵੀ ਛਡਾ ਲੈਂਦਾ। ਕਿਸੇ ਮਨੁੱਖ ਦੀ ਕੈਦ ਦੇ ਵਿੱਚੋਂ ਛਡਾਉਣਾ ਗੁਰੂ ਦੇ ਵਾਸਤੇ ਕੋਈ ਵੱਡੀ ਗੱਲ ਨਹੀਂ। ਆਬ ਦੋਨੋ ਦਿਸ਼ ਵੈ ਤੁਮ ਠਾਡੇ, ਗਾਹੋ ਰਕਾਬ ਦਵਾਲ ਦੈ ਗਾਡੇ। ਸਤਿਗੁਰਾਂ ਨੇ ਦੋਵਾਂ ਭਰਾਵਾਂ ਨੂੰ ਹੁਕਮ ਕੀਤਾ ਕਿ ਮੇਰੇ ਘੋੜੇ ਦੇ ਇੱਕ ਪਾਸੇ ਇੱਕ ਖੜਾ ਹੋ ਜਾਵੇ ਤੇ ਦੂਸਰੇ ਪਾਸੇ ਦੂਸਰਾ ਖੜਾ ਹੋ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਘੋੜੇ ਦੀਆਂ ਜਿਹੜੀਆਂ ਦੋਵੇਂ ਪਾਸੇ ਲਮਕ ਰਹੀਆਂ ਦਵਾਲਾਂ ਨੇ ਨਾ, ਇਹਨਾਂ ਨੂੰ ਫੜ ਦੋ। ਮਾਨੋ ਕਿ ਚਮੜੇ ਦੇ ਤਸਮੇ ਜਿਨ੍ਹਾਂ ਦੇ ਨਾਲ ਰਕਾਬਾਂ ਪਾਈਆਂ ਹੁੰਦੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਦਵਾਲ। ਆਮ ਕਰਕੇ ਇਹ ਕਥਾ ਸੁਣੀ ਜਾਂਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਘੋੜੇ ਦੀਆਂ ਰਕਾਬਾਂ ਨੂੰ ਫੜ ਕੇ ਰੁਸਤਮ ਰਾਏ ਤੇ ਬਾਲਾ ਰਾਏ ਰਿਹਾ ਹੋਏ ਸਨ, ਪਰ ਉਹਨਾਂ ਨੇ ਘੋੜੇ ਦੀਆਂ ਰਕਾਬਾਂ ਨੂੰ ਨਹੀਂ ਸੀ ਫੜਿਆ। ਇਹਦੇ ਵਿੱਚ ਇੱਕ ਭੇਦ ਹੈ, ਕਿਉਂਕਿ ਜੇਕਰ ਸਤਿਗੁਰਾਂ ਦੀਆਂ ਰਕਾਬਾਂ ਨੂੰ ਫੜਦੇ ਤੇ ਸਤਿਗੁਰਾਂ ਦੇ ਚਰਨ ਕਿੱਥੇ ਟਿਕਦੇ? ਚਰਨ ਰਕਾਬ ਦੇ ਵਿੱਚ ਹੁੰਦਾ ਹੈ। ਸਤਿਗੁਰਾਂ ਦੇ ਦੋਵੇਂ ਚਰਨ ਰਕਾਬਾਂ ਦੇ ਵਿੱਚ ਸਨ ਤੇ ਉਹਨਾਂ ਦੋਵਾਂ ਨੇ ਰਕਾਬ ਦੇ ਉੱਪਰ ਜਿਹੜਾ ਚਮੜੇ ਦਾ ਹੁੰਦਾ ਨਾ ਦਵਾਲ, ਉਹਨੂੰ ਫੜਿਆ ਸੀ। ਉਸ ਵੇਲੇ ਸਤਿਗੁਰਾਂ ਨੇ ਆਖਿਆ ਕਿ ਰਕਾਬ ਦੇ ਉੱਪਰਲੇ ਪਾਸ ਚਮੜੇ ਦੇ ਜਿਹੜੇ ਦਵਾਲ ਬਣੇ ਹੋਏ ਨੇ, ਤੁਸੀਂ ਉਹਨਾਂ ਨੂੰ ਦ੍ਰਿੜਤਾ ਦੇ ਨਾਲ ਫੜ ਲਓ। ਚੌਂਕੀਦਾਰਨ ਦੇਹੋ ਜਗਾਏ, ਕੇਰ ਲਿਓ ਅਬ ਹਮ ਚਲ ਜਾਏ। ਸਤਿਗੁਰੂ ਜੀ ਕਹਿੰਦੇ ਨੇ ਦੋਵੇਂ ਪਾਸੇ ਦੀਆਂ ਦੋਵੇਂ ਦਵਾਲਾਂ ਨੂੰ ਫੜ ਲਓ, ਤੇ ਗੁਰੂ ਜੀ ਕਹਿੰਦੇ ਨੇ ਨਾਲੇ ਚੌਂਕੀਦਾਰਾਂ ਨੂੰ ਜਿਹੜੇ ਪਹਿਰਾ ਦੇ ਰਹੇ ਨੇ ਉਹਨਾਂ ਨੂੰ ਵੀ ਜਗਾ ਦਿਓ ਤੇ ਆਖੋ ਕੇਰ ਲਿਓ ਅਬ ਹਮ ਚਲ ਜਾਏ। ਜੇ ਚਾਹੁਣ ਤੇ ਸਾਨੂੰ ਘੇਰ ਸਕਦੇ ਨੇ, ਅਸੀਂ ਵੀ ਜਾ ਰਹੇ ਹਾਂ, ਅਸੀਂ ਤੁਹਾਨੂੰ ਚੋਰੀ ਨਹੀਂ ਲਿਜਾਣਾ ਚਾਹੁੰਦੇ। ਇਸੇ ਹੀ ਤਰ੍ਹਾਂ ਦਾ ਪ੍ਰਸੰਗ ਆਉਂਦਾ ਹੈ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਲੇ ਨੂੰ ਛੱਡਿਆ ਸੀ ਤੇ ਤਾੜੀ ਮਾਰ ਕੇ ਇਹ ਗੱਲ ਆਖੀ ਸੀ ਕਿ ਹਿੰਦੂਆਂ ਦਾ ਗੁਰੂ ਜਾ ਰਿਹਾ ਹੈ, ਜਿਹਦੇ ਵਿੱਚ ਤਾਕਤ ਹੈ ਸਾਨੂੰ ਫੜ ਲਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਗਾ ਦਿਓ ਚੌਂਕੀਦਾਰਾਂ ਨੂੰ ਤੇ ਉੱਚੀ ਸਾਰੀ ਇਹ ਆਵਾਜ਼ ਕਹੋ ਕੇਰ ਲਿਹੋ ਅਬ ਹਮ ਚਲ ਜਾਏ, ਅਸੀਂ ਜਾ ਰਹੇ ਹਾਂ। ਜੇ ਕਿਸੇ ਦਾ ਜੀ ਕਰਦਾ ਜ਼ੋਰ ਹੈ ਤੇ ਸਾਨੂੰ ਘੇਰ ਲਵੇ, ਫੜ ਲਵੇ। ਗਹ ਕੈ ਦਵਾਲ ਕਹਿਓ ਦੈ ਪਾਈ, ਅਬ ਹਮਰੇ ਗੁਰ ਪਏ ਸਹਾਈ। ਕਵੀ ਜੀ ਲਿਖਦੇ ਨੇ ਦੋਵੇਂ ਪਾਸੇ ਦੀਆਂ ਦੋਵੇਂ ਦਵਾਲਾਂ ਨੂੰ ਫੜ ਕੇ ਦੋਵਾਂ ਭਰਾਵਾਂ ਨੇ ਉੱਚੀ ਸਾਰੀ ਆਖਿਆ ਕਿ ਹੁਣ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਹਾਇਕ ਬਣੇ ਨੇ। ਜੇ ਬਲ ਹੈ ਤੋ ਲੀਜੈ ਘੇਰੇ, ਨਹੀਂ ਤਾਂ ਹਮ ਪਹੁੰਚੇ ਨੇ ਡੇਰੇ। ਉੱਚੀ ਸਾਰੀ ਆਖਿਆ ਜੇ ਕਿਸੇ ਦੇ ਵਿੱਚ ਤਾਕਤ ਹੈ, ਜੇ ਕਿਸੇ ਦੇ ਵਿੱਚ ਬਲ ਹੈ ਤੇ ਸਾਨੂੰ ਘੇਰ ਲਓ, ਨਹੀਂ ਤਾਂ ਅਸੀਂ ਇੱਥੋਂ ਸਤਿਗੁਰਾਂ ਦੇ ਨਾਲ ਉੱਡ ਕੇ ਚਲੇ ਜਾਵਾਂਗੇ, ਆਪਣੇ ਡੇਰੇ ਤੇ ਪਹੁੰਚ ਜਾਵਾਂਗੇ। ਸੋਹਣੇ ਉੱਚੀ ਤੁਨ ਕੋ ਤਬ ਜਾਗੇ, ਉੱਠ ਕਰ ਘੇਰ ਪਕੜਨੇ ਲਾਗੇ। ਜਦੋਂ ਪਹਿਰੇ ਵਾਲਿਆਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਕੋਈ ਕਹਿ ਰਿਹਾ ਫੜ ਲਓ ਸਾਨੂੰ ਕੈਦੀ, ਅਸੀਂ ਜਾ ਰਹੇ ਹਾਂ, ਛੇਤੀ ਦੇ ਨਾਲ ਸਾਰੇ ਦੇ ਸਾਰੇ ਜਾਗੇ ਨੇ। ਦੇਖਿਆ ਕਿ ਕੋਈ ਘੋੜੇ ਦੇ ਉੱਤੇ ਸਵਾਰ ਹੈ ਤੇ ਦੋਵੇਂ ਰਕਾਬਾਂ ਦੇ ਉੱਪਰ ਜਿਹੜੇ ਦਵਾਲ ਨੇ ਉਹਨਾਂ ਨੂੰ ਫੜਿਆ, ਉਹ ਜਾਣ ਦੇ ਵਾਸਤੇ ਤਿਆਰ ਨੇ। ਕਹਿੰਦੇ ਨੇ ਉਸੇ ਵੇਲੇ ਬੜੀ ਛੇਤੀ ਦੇ ਨਾਲ ਉਹਨਾਂ ਨੇ ਘੇਰਨ ਦੇ ਵਾਸਤੇ ਜ਼ੋਰ ਲਾਇਆ। ਤਬ ਸਤਿਗੁਰੂ ਤੁਰੰਗਮ ਪ੍ਰੇਰਾ, ਪੰਛੀ ਜਿਮ ਗਮਣੇ ਤੇ ਸਵੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਘੋੜੇ ਨੂੰ ਪ੍ਰੇਰਿਆ, ਅੱਡੀ ਮਾਰੀ ਹੈ ਤੇ ਕਵੀ ਜੀ ਲਿਖਦੇ ਨੇ ਘੋੜਾ ਇਸ ਤਰ੍ਹਾਂ ਉੱਡਿਆ ਜਿਵੇਂ ਕੋਈ ਛੋਟਾ ਜਿਹਾ ਪੰਛੀ ਉੱਡ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਦੇ ਸਮੇਤ, ਉਹਨਾਂ ਦੋਵਾਂ ਰੁਸਤਮ ਰਾਏ ਤੇ ਬਾਲਾ ਰਾਏ ਦੇ ਸਮੇਤ ਆਕਾਸ਼ ਦੇ ਵਿੱਚ ਉੱਡਣ ਲੱਗੇ। ਦਵਾਦਸ਼ ਕੋਸ ਬਿੰਦਿਆ ਚੱਲ ਗਏ, ਦਵਾਲ ਛੋਰਾਏ ਬਖਾਣਤ ਪਏ। 12 ਕੋ ਬਿੰਦਿਆ ਚੱਲ ਪਰਬਤ ਦੇ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਕਿਲੇ ਤੋਂ ਉੱਡ ਕੇ ਬਾਹਰ ਆ ਗਏ ਨੇ ਤੇ ਉਸ 12 ਕੋ ਦੀ ਦੂਰੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਘੋੜਾ ਆਕਾਸ਼ ਮਾਰਗ ਤੋਂ ਧਰਤੀ ਦੇ ਮਾਰਗ ਦੇ ਉੱਤੇ ਉਤਰਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਸ ਤਰ੍ਹਾਂ ਰਿਹਾ ਕਰਾਇਆ। ਇਹ ਦਰਸ਼ਨ ਕੋ ਹੱਠ ਨਹੀਂ ਕਰੀਏ, ਆਵਚਰ ਨਗਰ ਸਧਾਰਨ ਕਰੀਏ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਤਾਰ ਕੇ ਆਖਿਆ ਕਿ ਤੁਹਾਡੀ ਬੰਦ ਖਲਾਸੀ ਅਸੀਂ ਕਰਾ ਦਿੱਤੀ ਹੈ, ਤੁਸੀਂ ਹੁਣ ਰਿਹਾ ਹੋ ਚੁੱਕੇ ਹੋ। ਗੁਰੂ ਜੀ ਕਹਿੰਦੇ ਨੇ ਮੇਰੇ ਦਰਸ਼ਨਾਂ ਦਾ ਤੁਸੀਂ ਹੱਠ ਧਾਰਨ ਨਾ ਕਰੋ, ਹੁਣ ਤੁਸੀਂ ਕਹਿੰਦੇ ਨੇ ਅਵਚਲ ਨਗਰ ਹਜੂਰ ਸਾਹਿਬ ਪਹੁੰਚ ਜਾਵੋ। ਵਿਚਾਰਨ ਦੀ ਲੋੜ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੇਕਰ ਉਸ ਜਗ੍ਹਾ ਦੇ ਉੱਤੇ ਜੋਤੀ ਜੋਤ ਸਮਾ ਗਏ ਹੁੰਦੇ ਤੇ ਬਾਲਾ ਰਾਏ ਦੀ ਤੇ ਰੁਸਤਮ ਰਾਏ ਦੀ ਸਹਾਇਤਾ ਕਿਵੇਂ ਹੁੰਦੀ? ਇਥੋਂ ਇੱਕ ਹੋਰ ਪੱਕਾ ਪ੍ਰੂਫ ਮਿਲਦਾ ਹੈ, ਸਬੂਤ ਮਿਲਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੇ ਇੱਕ ਨਰ ਕੌਤਕ ਕੀਤਾ ਹੈ, ਇੱਕ ਲੀਲਾ ਕੀਤੀ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਤੋਂ ਬਾਅਦ ਰੁਸਤਮ ਰਾਏ ਨੂੰ ਤੇ ਬਾਲਾ ਰਾਏ ਨੂੰ ਸਤਾਰੇ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ। ਇਸ ਤੋਂ ਪੱਕਾ ਯਕੀਨ ਹੋ ਜਾਂਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰਫ ਇੱਕ ਕੌਤਕ ਕੀਤਾ ਸੀ, ਉਹ ਜੋਤੀ ਜੋਤ ਨਹੀਂ ਸਨ ਸਮਾਏ। ਸੋ ਕਵੀ ਜੀ ਲਿਖ ਰਹੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਰਿਹਾ ਕਰਾ ਕੇ ਸਤਿਗੁਰਾਂ ਨੇ ਆਖਿਆ ਕਿ ਹੁਣ ਤੁਸੀਂ ਹਜੂਰ ਸਾਹਿਬ ਜਾਓ। ਅਰਪਣ ਚਾਹੋ ਸੋ ਅਰਪੋ ਤਹਾਂ, ਪੰਜ ਸਿੰਘ ਮੇਰੇ ਹੈ ਜਹਾਂ। ਉਹਨਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਅਸੀਂ ਤੇ ਸੁਖਣਾ ਸੁਖੀ ਸੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਕਿ ਅਸੀਂ ਰਿਹਾ ਹੋਣ ਤੋਂ ਬਾਅਦ ਕਰਾਵਾਂਗੇ, ਤੇ ਸਤਿਗੁਰੂ ਜੀ ਕਹਿੰਦੇ ਨੇ ਜੋ ਅਰਪਣਾ ਚਾਹੁੰਦੇ ਹੋ, ਜੋ ਭੇਟਾ ਰੱਖਣਾ ਚਾਹੁੰਦੇ ਹੋ, ਅਰਪੋ ਤਹਾਂ ਉੱਥੇ ਜਾ ਕੇ ਅਰਪਣ ਕਰੋ। ਉੱਥੇ ਗੁਰੂ ਜੀ ਕਹਿੰਦੇ ਨੇ ਪੰਜ ਸਿੱਖ ਨੇ ਤੇ ਪੰਜ ਸਿੱਖ ਮਾਨੋ ਮੇਰਾ ਹੀ ਰੂਪ ਨੇ। ਆਪਾਂ ਆਮ ਕਰਕੇ ਕਹਿ ਦਿੰਦੇ ਹਾਂ ਕਿ ਪੰਜਾਂ ਦੇ ਵਿੱਚ ਪਰਮੇਸ਼ਰ ਹੁੰਦਾ ਹੈ। ਗੁਰੂ ਜੀ ਕਹਿੰਦੇ ਨੇ ਉੱਥੇ ਜਾ ਕੇ ਜੋ ਕੁਝ ਅਰਪਣ ਕਰਨਾ ਹੈ ਤੁਸੀਂ ਕਰ ਦਿਓ। ਸ਼ਰਧਾ ਤਰੋ ਸਰੂਪ ਸੋ ਮੇਰੋ, ਪੁਰੋ ਕਾਮਨਾ ਪੂਜੋ ਹੇਰੋ। ਸ਼ਰਧਾ ਨੂੰ ਧਾਰਨ ਕਰੋ, ਮੇਰੇ ਸਿੰਘ ਮੇਰਾ ਹੀ ਸਰੂਪ ਨੇ, ਔਰ ਗੁਰੂ ਜੀ ਕਹਿੰਦੇ ਨੇ ਤੁਹਾਡੀਆਂ ਸਾਰੀਆਂ ਕਾਮਨਾਵਾਂ ਪੂਰਨ ਹੋਣਗੀਆਂ। ਇਮ ਕਹਿ ਹੋਏ ਅੰਤਰ ਧਿਆਨ, ਸ੍ਰੀ ਗੁਰ ਗੋਬਿੰਦ ਸਿੰਘ ਸੁਜਾਨ। ਇਸ ਤਰ੍ਹਾਂ ਬਚਨ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤਰ ਧਿਆਨ ਹੋ ਗਏ ਨੇ, ਉਹਨਾਂ ਦੇ ਦੇਖਦਿਆਂ ਹੀ ਅਲੋਪ ਹੋ ਗਏ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਜਿਹੜੇ ਸ੍ਰੇਸ਼ਟ ਮਤ ਨੇ, ਜਿਹੜੇ ਬੜੇ ਸੁਜਾਨ ਨੇ, ਸੁਗੜ ਨੇ। ਬਾਣੇ ਸਹਾਇਕ ਬੰਦ ਖਲਾਸੀ, ਨਿਜ ਦਾਸਤ ਕਾਟਤ ਜਮ ਫਾਸੀ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਹਾਇਕ ਬਣੇ, ਉਹਨਾਂ ਦੇ ਬੰਧਨਾਂ ਨੂੰ ਤੋੜ ਦਿੱਤਾ, ਉਹਨਾਂ ਦੀ ਖਲਾਸੀ ਕਰ ਦਿੱਤੀ। ਨਿਜ ਦਾਸਨ ਕਾਟਤ ਜਮ ਫਾਸੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਦੀ ਮਾਨੋ ਕੇ ਜਮਾਂ ਦੀ ਫਾਈ ਨੂੰ ਵੀ ਕੱਟ ਦਿੰਦੇ ਨੇ, ਜਿਸ ਤਰ੍ਹਾਂ ਉਹ ਦੂਸਰਿਆਂ ਬੰਧਨਾਂ ਨੂੰ ਮੁਕਤ ਕਰ ਦਿੰਦੇ।
ਬਾਲਾ ਰਾਏ ਵਿਚਾਰ ਲੇ ਸੰਗ ਰੋਸਤਮ ਰਾਏ, ਪਹੁੰਚੇ ਆਪਣੇ ਸਦਨ ਮੈਂ ਧਨ ਗਨ ਸੰਗ ਲਵਾਏ।
ਕਵੀ ਜੀ ਲਿਖਦੇ ਨੇ ਕਿ ਬਾਲਾ ਰਾਏ ਤੇ ਰੁਸਤਮ ਰਾਏ ਦੋਵੇਂ ਹੀ ਆਪਣੇ ਘਰਾਂ ਦੇ ਵਿੱਚ ਪਹੁੰਚੇ ਨੇ। ਘਰ ਜਾ ਕੇ ਉਹਨਾਂ ਨੇ ਸਤਿਗੁਰਾਂ ਦੇ ਗੁਰਦੁਆਰੇ ਦੇ ਵਾਸਤੇ ਜਿਹੜਾ ਅਰਪਣ ਕਰਨਾ ਧਨ ਸੀ ਉਹਨੂੰ ਨਾਲ ਲਿਆ।
ਅਵਚਲ ਨਗਰ ਗਏ ਹਰ ਖਾਏ, ਦਰਸ਼ਨ ਕਰਿਓ ਸੀਸ ਕੋ ਨਿਆਏ।
ਫੇਰ ਅਵਚਲ ਨਗਰ ਭਾਵ ਹਜੂਰ ਸਾਹਿਬ ਦੋਵੇਂ ਹੀ ਖੁਸ਼ੀ ਦੇ ਨਾਲ ਪਹੁੰਚੇ ਨੇ, ਜਾ ਕੇ ਸਤਿਗੁਰਾਂ ਦੀ ਜਗ੍ਹਾ ਦਾ ਦਰਸ਼ਨ ਕੀਤਾ, ਸਿਰ ਨਿਵਾ ਦਿੱਤਾ।
ਥਾਤੀ ਦਰਬ ਸਰਬ ਦੇ ਤਥਾ, ਕਹੀ ਸੰਤੋਖ ਸਿੰਘ ਸੰਗ ਕਥਾ।
ਪੈਸਿਆਂ ਦੀ ਜਿਹੜੀ ਥੈਲੀ ਸੀ ਉਹ ਅਰਪਣ ਕਰਕੇ ਤੇ ਸਤਿਗੁਰਾਂ ਦਾ ਥਾਪਿਆ ਹੋਇਆ ਜਿਹੜਾ ਸੰਤੋਖ ਸਿੰਘ ਸੀ ਉਸ ਨੂੰ ਸਾਰੀ ਆਪਣੀ ਕਥਾ ਦੱਸੀ ਹੈ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਸਿਤਾਰੇ ਦੇ ਕਿਲੇ ਦੇ ਵਿੱਚੋਂ ਸਾਨੂੰ ਰਿਹਾ ਕਰਵਾਇਆ।
ਉਠ ਅਰਦਾਸ ਕਰੀ ਗੁਰੂ ਆਗੇ, ਤਨ ਪ੍ਰਭੂ ਸਗਲੇ ਥਲ ਜਾਗੇ।
ਹੁਣ ਸੰਤੋਖ ਸਿੰਘ ਦੇ ਕੋਲ ਵੀ ਖਬਰ ਪਹੁੰਚੀ ਹੈ ਕਿ ਸਿਰਫ ਸਾਧ ਨੇ ਨਹੀਂ ਦੇਖਿਆ, ਸਿਰਫ ਲੱਕੜਾਂ ਲਿਆਉਣ ਵਾਲੇ ਉਸ ਸਿੰਘ ਨੇ ਹੀ ਸਤਿਗੁਰਾਂ ਨੂੰ ਨਹੀਂ ਦੇਖਿਆ, ਇਥੋਂ ਤੱਕ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਮਜ਼ਲੂਮਾਂ ਦੀ ਸਹਾਇਤਾ ਦੇ ਵਾਸਤੇ ਉਸ ਕਿਲੇ ਦੇ ਵਿੱਚ ਵੀ ਪਹੁੰਚ ਗਏ ਨੇ ਤੇ ਇਹਨਾਂ ਦੋਵਾਂ ਨੂੰ ਰਿਹਾ ਕਰਾਇਆ। ਉਸ ਵੇਲੇ ਹੋਰ ਵੀ ਪੱਕਾ ਯਕੀਨ ਬੱਝਾ। ਉਸ ਵੇਲੇ ਖੜੇ ਹੋ ਕੇ ਸੰਤੋਖ ਸਿੰਘ ਨੇ ਅਰਦਾਸ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਕਹਿੰਦਾ ਤਨ ਪ੍ਰਭੂ ਸਗਲੇ ਥਲ ਜਾਗੇ। ਹੇ ਸਤਿਗੁਰੂ ਗੋਬਿੰਦ ਸਿੰਘ ਜੀ ਤੁਸੀਂ ਤਨ ਹੋ, ਤੁਸੀਂ ਸਾਰਿਆਂ ਜਗ੍ਹਾ ਦੇ ਉੱਤੇ ਮੌਜੂਦ ਹੋ।
ਸਿਮਰੇ ਹਾਜ਼ਰ ਹੋਏ ਜਹ ਕਹਾਂ, ਆਪਣੀ ਪੈਜ ਰਾਖ ਤੇ ਮਹਾਂ।
जिथे भी सतगुरु सचे पातशाह जी नू कोई भी सिमरदा है, कोई भी याद करदा है, सतगुरु सचे पातशाह जी तुरंत ही हाजिर हो जांदे ने ते अपने बिरद बाणे दी जाके लाज रखदे ने। पावे के इतिहासां दे विच आउंदा है कि सतगुरु राम सिंह सचे पातशाह जी ने उस जंगल दे विच जाके भाई राय सिंह दी सहायता कीती ते घोड़ी नू दड़ा के गए। मैं कहना किन्नी भी तेज घोड़ी दौड़दी होवे उत्थे नहीं पहुंच सकदी, क्योंकि सतगुरु हाजिर नाजिर हुंदा है। सतगुरु सचे पातशाह जी दा दर्शन भावे घोड़ी ते चढ़े चढ़ाया उस राय सिंह नू होया, पर जदों ने याद कीता ना ते तत्सिन उत्थे आण के प्रगट हो गए ने। जिस तरह गुरु गोविंद सिंह ने किला नहीं टप्पिया पहला अंदर जाण दे वास्ते, कवि ने लिखिया प्रगट हो गए, उत्थे ही प्रगट हो गए, फिर उन्हां नू बाहर लैके आए। सो भाई राय सिंह नू सतगुरु सचे पातशाह जी ने उसे वेले प्रगट रूप दे विच उत्थे ही दर्शन दे दिता ते घोड़ी दे समय दर्शन होया। सो मेरा सिर कहण तो भाव है सतगुरु हर एक जगह ते हाजिर हुंदा है, जदों कोई याद करदा है प्रगट हो जांदा है ते उन्नू बचा लैंदा है। सो मैं सिर्फ फर्ज कर रहा सी कि संतोख सिंह कह रहा है कि सतगुरु सचे पातशाह जी नू जेड़ा भी कोई सिमरदा है याद करदा है ओदी जाके सहायता करदे ने, जिस तरह तुहाडी कीती। केतक तिहावल कर वरतायो अपर देग को कार चलायो। ओना दे रखे हुए पैसियां दा सतगुरु सचे पातशाह जी दे सिख संतोख सिंह ने बहुत सारा कड़ा प्रसाद तैयार कीता है, फिर वो संगत दे विच वरता दिता है ते बाकी दे जिहड़े पैसे सी वो लंगर दी देग दे विच पा दिते।
प्रचुर प्रसंग देश मैं होवा गुर दरबार ब्रिंद ही जोवा।
इस तरीके दे नाल सारे ही इलाके दे विच सतगुरु सचे पातशाह जी दा वड्डा जिहड़ा जस सी वो प्रगट होया।
यथा शक्त सब पेट चढ़ावै करे कामना नाना पावै।
यथा शक्त अपनी वित्त दे मुताबिक लोग उस जगह दे उत्ते पैसियां नू अर्पण करदे ने, पेटा रखदे ने ते अनेकां प्रकार दीआं जिहड़ीआं कामनावां ने उहनां दीआं पूर्ण हुंदीआं।
जो पंजाब देश को आए दिल्ली पुर में सो प्रवेश आए।
हुण कवि जी लिखदे ने कि सतगुरु गोविंद सिंह जी ने कौतक करन तो पहला सारिआं नू आख्या सी कि तुसीं आपो अपने घरां नू वापस चले जाओ, इत्थे सिर्फ संतोख सिंह ही रहेगा। हुण कवि जी लिखदे ने उन्हां मुड़न वालिआं दे विचों जिहड़े पंजाब दे इलाके दे विच आए सन, कहिंदे ने ओह दिल्ली दे विच आण के प्रवेश कीता है, ओह दिल्ली दे विच पहुंचे ने।
मात सुंदरी साहिब देवी जाए नमो कीनी जुग सेवी।
दिल्ली दे विच जिहड़े पहुंचे ने क्योंकि दिल्ली दे विच सतगुरु सचे पातशाह जी दे दोवें महल ठहरे होए सन, ओह जिहड़े दिल्ली दे विच सिख पहुंचे ने उन्हां ने माता सुंदरी दा ते माता साहिब देवां दा जाके दर्शन कीता, उन्हां दे चरणां ते वंदनावां कीतियां।
कुछ मिष्टान यो पायन राखी पिख सिंघन को बूजन कांखी।
ਉਹਨਾਂ ਸਿੰਘਾਂ ਨੇ ਜਿਨ੍ਹਾਂ ਨੇ ਮਾਤਾ ਜੀ ਦਾ ਜਾ ਕੇ ਦਰਸ਼ਨ ਕੀਤਾ ਹੈ, ਥੋੜੀਆਂ ਜਿਹੀਆਂ ਮਠਿਆਈਆਂ ਤੇ ਹੋਰ ਭੇਟਾਂ ਉਹਨਾਂ ਦੇ ਚਰਨਾਂ ਦੇ ਵਿੱਚ ਰੱਖੀਆਂ ਨੇ, ਸਿੰਘਾਂ ਨੂੰ ਦੇਖ ਕੇ ਮਾਤਾ ਜੀ ਨੇ ਉਸ ਵੇਲੇ ਪੁੱਛਿਆ,
ਤੁਮ ਜਗ ਗੁਰੂ ਕੇ ਸੰਗੀ ਅਹੋ ਕਬ ਤੇ ਤਜ ਆਏ ਸੱਚ ਕਹੋ।
ਮਾਤਾ ਸੁੰਦਰੀ ਜੀ ਨੇ ਤੇ ਮਾਤਾ ਸਾਹਿਬ ਦੇਵਾਂ ਨੇ ਉਹਨਾਂ ਸਿੱਖਾਂ ਨੂੰ ਪੁੱਛਿਆ ਕਿ ਤੁਸੀਂ ਜਗਤ ਦੇ ਮਾਲਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨੇੜੇ ਰਹਿਣ ਵਾਲੇ ਸਿੱਖੋ, ਸੱਚੋ ਸੱਚੀ ਦੱਸੋ ਕਿ ਕਦੋਂ ਦੇ ਉਹਨਾਂ ਦੇ ਨਾਲੋਂ ਵਿਛੜ ਕੇ ਆਏ ਹੋ।
ਸੋਨਤ ਸਜਲ ਦ੍ਰਿਗ ਜੋਰਤ ਆਥਾ ਗਾਥਾ ਕਹੀ ਮਾਤ ਕੇ ਸਾਥਾ।
ਸਜਲ ਨੇਤਰਾਂ ਦੇ ਨਾਲ ਉਹਨਾਂ ਸਿੱਖਾਂ ਨੇ ਹੱਥ ਜੋੜ ਕੇ ਜਿਹੜੀ ਸਤਿਗੁਰਾਂ ਦੀ ਕੌਤਕ ਵਾਲੀ ਗੱਲ ਸੀ ਉਹਨੂੰ ਮਾਤਾ ਜੀ ਦੇ ਕੋਲ ਦੱਸਿਆ।
ਕਹਿੰਦੇ ਨੇ ਨਿਜ ਪਗ ਸੰਗ ਚਿਖਾ ਪਰ ਗਏ ਨਾਰਗਣ ਮਿਲੇ ਅਚੰਬੇ ਪਏ।
ਕਹਿੰਦੇ ਨੇ ਮਾਤਾ ਜੀ ਕੀ ਦੱਸੀਏ ਕਿ ਕਦੋਂ ਦੇ ਸਤਿਗੁਰਾਂ ਤੋਂ ਵਿਛੜੇ ਆ ਤੇ ਕੀ ਦੱਸੀਏ ਕਿ ਸਤਿਗੁਰੂ ਜੀ ਕਿੱਥੇ ਨੇ। ਉਹਨਾਂ ਨੇ ਸਾਰਾ ਪ੍ਰਸੰਗ ਖੋਲ ਕੇ ਸੁਣਾਇਆ। ਕਹਿੰਦੇ ਨੇ ਹੇ ਮਾਤਾ ਜੀ ਇੱਕ ਦਿਨ ਸਤਿਗੁਰਾਂ ਨੇ ਐਸਾ ਕੌਤਕ ਰਚਿਆ, ਕਹਿੰਦੇ ਨੇ ਮੈਂ ਪਰਲੋਕ ਜਾਣਾ ਹੈ ਉਹਨਾਂ ਨੇ ਚਿਖਾ ਚਨਵਾਲੇ ਕਨਾਤ ਦੁਆਲੇ ਲਗਵਾ ਲਏ ਤੇ ਕਹਿੰਦੇ ਨੇ ਆਪਣੇ ਚਰਨਾਂ ਦੇ ਨਾਲ ਚੱਲ ਕੇ ਉਹ ਜਾ ਕੇ ਚਿਖਾ ਤੇ ਬੈਠ ਗਏ। ਕਹਿੰਦੇ ਨੇ ਜਦੋਂ ਚਿਖਾ ਤੇ ਬੈਠੇ ਨਾਰਗਣ ਮਿਲੇ ਅਚੰਬੇ ਪਏ। ਅਸੀਂ ਸਾਰੇ ਸਿੱਖ ਮਿਲੇ ਹੋਏ ਸਨ, ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦਾ ਅਚੰਬਾ ਹੋਇਆ। ਭਸਮ ਵਿਖੇ ਤੇ ਕੁਛ ਨਹੀਂ ਪਾਇਓ, ਨਹੀਂ ਅਸਥੀ ਆਯਦ ਸਮੋਦਾਇਓ। ਮਾਤਾ ਜੀ ਨੇ ਆਖਿਆ ਫੇਰ ਕੀ ਹੋਇਆ? ਕਹਿੰਦੇ ਨੇ ਮਾਤਾ ਜੀ ਫੇਰ ਕੀ ਹੋਣਾ ਸੀ, ਸਤਿਗੁਰਾਂ ਦਾ ਹੁਕਮ ਸੀ ਕਨਾਤ ਦੇ ਅੰਦਰ ਕਿਸੇ ਨੇ ਨਹੀਂ ਰਹਿਣਾ, ਅਸੀਂ ਬਾਹਰ ਆ ਗਏ। ਕਹਿੰਦੇ ਨੇ ਜਦੋਂ ਅਸੀਂ ਫਿਰ ਦੂਸਰੇ ਦਿਨ ਦੇਖਿਆ ਤੇ ਕਹਿੰਦੇ ਨੇ ਭਸਮ ਅਸੀਂ ਫੋਲੀ, ਸਤਿਗੁਰਾਂ ਦੇ ਅੰਗੀਠੇ ਨੂੰ ਫੋਲਿਆ। ਕਹਿੰਦੇ ਨੇ ਕੁਛ ਨਹੀਂ ਪਾਇਓ, ਸਵਾਹ ਦੇ ਵਿੱਚੋਂ ਮਾਤਾ ਜੀ ਕੁਝ ਵੀ ਨਹੀਂ ਨਿਕਲਿਆ, ਨਹੀਂ ਅਸਥੀ ਨਾ ਹੀ ਕੋਈ ਸਤਿਗੁਰਾਂ ਦੀ ਹੱਡੀ ਨਿਕਲੀ ਹੈ। ਕਹਿੰਦੇ ਆਯੁਧ ਸਮਦਾਇਓ, ਕੋਈ ਸ਼ਸਤਰ ਵੀ ਨਹੀਂ ਨਿਕਲਿਆ, ਕੋਈ ਹੱਡੀ ਵੀ ਨਹੀਂ ਨਿਕਲੀ। ਇਸ ਗੱਲ ਨੇ ਸਾਨੂੰ ਹੋਰ ਵੀ ਸੋਚ ਦੇ ਵਿੱਚ ਪਾ ਦਿੱਤਾ। ਰਹਿਓ ਤਬੇਲੇ ਨਾਹਨ ਤੁਰੰਗ, ਮਾਤਾ ਜੀ ਹੋਰ ਅਚੰਬੇ ਵਾਲੀ ਗੱਲ ਹੋਈ ਕਿ ਤਬੇਲੇ ਦੇ ਵਿੱਚੋਂ ਕਮੈਤ ਕੋੜਾ ਗਾਇਬ ਸੀ, ਉਹ ਨਹੀਂ ਮਿਲਿਆ ਸਤਿਗੁਰਾਂ ਦੇ ਕੌਤਕ ਤੋਂ ਬਾਅਦ। ਉਹਨਾਂ ਨੇ ਆਖਿਆ ਸਿੰਘਾਂ ਨੇ ਕਿ ਹੇ ਮਾਤਾ ਜੀ ਜਾਣਿਓ ਸਬਣ, ਅਖੀਰ ਦੇ ਵਿੱਚ ਅਸੀਂ ਸਾਰਿਆਂ ਨੇ ਇਹ ਜਾਣਿਆ, ਇਸ ਨਤੀਜੇ ਦੇ ਉੱਤੇ ਪਹੁੰਚੇ ਆ, ਗੈ ਲੈ ਸੰਗ, ਕਿ ਗੁਰੂ ਜੀ ਘੋੜੇ ਨੂੰ ਨਾਲ ਹੀ ਲੈ ਕੇ ਚਲੇ ਗਏ ਨੇ। ਇਸ ਕਰਕੇ ਭਾਵੇਂ ਕਿ ਸਤਿਗੁਰਾਂ ਨੇ ਪ੍ਰਲੋਕ ਜਾਣ ਦੇ ਸਾਰੇ ਸੰਬੰਧ ਦੇ ਵਿੱਚ ਗੱਲਾਂ ਕੀਤੀਆਂ, ਸਿਖਾ ਦੇ ਉੱਤੇ ਵੀ ਚੜੇ, ਪਰ ਕਹਿੰਦੇ ਨੇ ਕਿ ਘੋੜੇ ਦਾ ਗਾਇਬ ਹੋਣਾ ਤੇ ਸਵਾਹ ਦੇ ਵਿੱਚੋਂ ਅਸਥੀ ਨਾ ਨਿਕਲਣਾ ਤੇ ਸਵਾਹ ਦੇ ਵਿੱਚੋਂ ਕੋਈ ਸ਼ਸਤਰ ਵੀ ਨਾ ਨਿਕਲਣਾ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਸਮਾਏ ਨਹੀਂ ਹਨ, ਘੋੜੇ ਦੀ ਸਵਾਰੀ ਕਰਕੇ ਕਿਧਰੇ ਚਲੇ ਗਏ ਹਨ, ਕਿੱਧਰ ਚਲੇ ਗਏ ਹਨ, ਇਸ ਗੱਲ ਦਾ ਕੋਈ ਪਤਾ ਨਹੀਂ। ਇਸ ਤਰੀਕੇ ਦੇ ਨਾਲ ਸਿੰਘਾਂ ਨੇ ਦੋਵਾਂ ਮਾਤਾ ਜੀ ਨੂੰ ਖਬਰ ਦਿੱਤੀ। ਸਾਹਿਬ ਦੇਵੀ ਸੁਣੀ ਸੋ ਜਬ ਤੇ ਸਾਧਨ ਲਗੀ ਨੇਮ ਬ੍ਰਤ ਤਬ ਤੇ। ਜਦੋਂ ਹੀ ਸਾਹਿਬ ਦੇਵਾਂ ਨੇ ਇਸ ਤਰ੍ਹਾਂ ਦੀ ਕਥਾ ਨੂੰ ਸੁਣਿਆ, ਉਸੇ ਦਿਨ ਤੋਂ ਮਾਤਾ ਸਾਹਿਬ ਦੇਵਾਂ ਜੀ ਬੜੀ ਨੇਮ ਬ੍ਰਤੀ ਦੀ ਸਾਧਨਾ ਕਰਨ ਲੱਗੇ। ਜਪ ਤਪ ਕਰ ਤੇ ਦੇਵਸ ਬਿਤਾਵੈ, ਸੁਪਤੈ ਅਲਪ ਅਲਪ ਹੀ ਖਾਵੈ। ਭਾਈ ਸੰਤੋਖ ਸਿੰਘ ਜੀ ਨੇ ਪਹਿਲਾਂ ਵੀ ਲਿਖਿਆ ਸੀ ਕਿ ਜਦੋਂ ਮਾਤਾ ਸਾਹਿਬ ਦੇਵਾਂ ਜੀ ਵਿਛੜ ਕੇ ਦਿੱਲੀ ਦੇ ਵਿੱਚ ਆਏ ਨੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ, ਤੇ ਮਾਤਾ ਜੀ ਦਾ ਧਿਆਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਲੱਗਾ ਰਹਿੰਦਾ ਸੀ, ਉਹ ਥੋੜਾ ਹੀ ਖਾਂਦੇ ਸਨ, ਥੋੜਾ ਹੀ ਸੌਂਦੇ ਸਨ, ਤੇ ਕਹਿੰਦੇ ਨੇ ਉਹਨਾਂ ਦਾ ਸਰੀਰ ਬੜਾ ਕਮਜ਼ੋਰ ਹੋ ਗਿਆ ਸੀ। ਹੁਣ ਇਸੇ ਤਰੀਕੇ ਦੇ ਨਾਲ ਜਪ ਤਪ ਕਰਦਿਆਂ ਸਾਰਾ ਦਿਨ ਮਾਤਾ ਸਾਹਿਬ ਦੇਵਾਂ ਜੀ ਬਤੀਤ ਕਰਦੇ ਨੇ। ਸੁਪਤਾ ਅਲਪ, ਥੋੜਾ ਹੀ ਸੌਂਦੇ ਨੇ, ਅਲਪ ਹੀ ਖਾਵੈ, ਥੋੜਾ ਹੀ ਖਾਂਦੇ ਨੇ। ਪਤ ਕੇ ਧਿਆਨ ਪਰਾਇਨ ਪੀਨੀ, ਦੁਰਬਲ ਦੇਹ ਦਸ਼ਾ ਬਹੁ ਕੀਨੀ। ਪਤੀ ਦੇ ਧਿਆਨ ਦੇ ਵਿੱਚ ਉਹਨਾਂ ਦਾ ਮਨ ਜੁੜਿਆ ਰਹਿੰਦਾ ਹੈ, ਮਾਨੋ ਕਿ ਦੁਰਬਲ ਹੋ ਗਏ ਨੇ, ਬੜੀ ਦੇਹ ਕਮਜ਼ੋਰ ਹੋ ਗਈ ਹੈ, ਇਸ ਤਰ੍ਹਾਂ ਦੀ ਦਸ਼ਾ ਬਣ ਗਈ। ਕਹਿ ਸੁੰਦਰੀ ਬਹੁ ਸਮਝਾਏ, ਤਦ ਪਲਪ ਹੀ ਭੋਜਨ ਖਾਏ। ਮਾਤਾ ਸੁੰਦਰੀ ਜੀ ਸਾਹਿਬ ਦੇਵਾਂ ਨੂੰ ਬਹੁਤ ਜ਼ਿਆਦਾ ਸਮਝਾਉਂਦੇ ਨੇ ਕਿ ਥੋੜਾ ਬਹੁਤਾ ਛਕ ਲਿਆ ਕਰੋ, ਤੁਹਾਡਾ ਸਰੀਰ ਤੰਦਰੁਸਤ ਰਵੇ, ਪਰ ਕਹਿੰਦੇ ਨੇ ਤਦ ਅਲਪ ਹੀ ਭੋਜਨ ਖਾਵੇ। ਉਹਨਾਂ ਦੇ ਕਹਿਣ ਦੇ ਉੱਤੇ ਵੀ ਭੋਜਨ ਜ਼ਿਆਦਾ ਨਹੀਂ ਛਕਦੇ, ਥੋੜਾ ਹੀ ਛਕਦੇ ਨੇ। ਸਿੱਖ ਸਿੱਖਣੀ ਸੀਸ ਨਿਵਾਵੈ, ਬਹੁ ਵਿਦ ਕੀ ਸ਼ੁਭ ਸੇਵ ਕਮਾਵੈ। ਦਿੱਲੀ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਸਿੱਖ ਤੇ ਸਿੱਖਣੀਆਂ ਨੇ, ਉਹ ਸਿਰ ਨਿਵਾਉਂਦੇ ਨੇ ਦੋਵਾਂ ਮਾਤਾ ਜੀ ਦੇ ਅੱਗੇ, ਅਨੇਕਾਂ ਪ੍ਰਕਾਰ ਦੀ ਉਹ ਸੇਵਾ ਕਮਾਉਂਦੇ ਨੇ। ਸ੍ਰੀ ਗੁਰ ਕੀ ਨਿਤ ਕਥਾ ਬਖਾਨ, ਨਿਸ ਬਾਸਰ ਸਿਮਰਨ ਮਨ ਠਾਨ। ਦਿੱਲੀ ਦੇ ਵਿੱਚ ਮਾਨੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ, ਉਹਨਾਂ ਦੀਆਂ ਜਿਹੜੀਆਂ ਸਾਖੀਆਂ ਨੇ ਉਹ ਹੀ ਚੱਲਦੀਆਂ ਰਹਿੰਦੀਆਂ ਨੇ, ਰਾਤ ਦਿਨ ਇਸੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਵਰਨ ਰਾਮ ਕੋਇਰ ਕਥਾ ਪਾਈ, ਮੈਂ ਨਹੀਂ ਹੋ ਤੋ ਸੰਗ ਤਿਸ ਥਾਈ। ਹੁਣ ਰਾਮ ਕੋਇਰ ਜੀ ਇਸ ਕਥਾ ਨੂੰ ਵਰਣਨ ਕਰ ਰਹੇ ਨੇ। ਰਾਮ ਕੋਇਰ ਜੀ ਕਹਿੰਦੇ ਨੇ ਮੈਂ ਨਹੀਂ ਹੋ ਤੋ ਸੰਗ ਤਿਸ ਥਾਈ, ਜਿਹੜੀ ਮੈਂ ਕਥਾ ਸੁਣਾ ਰਿਹਾ ਉਸ ਵੇਲੇ ਮੈਂ ਮਾਤਾ ਜੀ ਦੇ ਕੋਲ ਦਿੱਲੀ ਦੇ ਵਿੱਚ ਨਹੀਂ ਸਾਂ, ਕਿਉਂਕਿ ਕਥਾ ਦੇ ਵਿੱਚ ਪਿੱਛੇ ਆਇਆ ਸੀ ਕਿ ਰਾਮ ਕੋਇਰ ਜੀ ਦੇ ਨਾਲ ਹੀ ਮਾਤਾ ਸਾਹਿਬ ਦੇਵਾਂ ਨੂੰ ਹੁਕਮ ਹੋਇਆ ਸੀ ਕਿ ਤੁਸੀਂ ਦਿੱਲੀ ਚਲੇ ਜਾਓ। ਹੁਣ ਰਾਮ ਕੋਇਰ ਜੀ ਕਹਿੰਦੇ ਨੇ ਮੈਂ ਉਸ ਵੇਲੇ ਕੋਲ ਨਹੀਂ ਸਾਂ ਜਿਹੜੀ ਮੈਂ ਕਥਾ ਦੱਸ ਰਿਹਾ। ਬਾਲੂ ਹਸਨੇ ਕੇਰ ਉਦਾਸੀ, ਰਹੀ ਜਮਾਤ ਗੁਰੂ ਕੇ ਪਾਸੇ। ਹੁਣ ਇਸ ਦੇ ਬਾਰੇ ਛੋਟਾ ਜਿਹਾ ਇੱਕ ਨੋਟ ਲਿਖਦੇ ਨੇ, ਇਹ ਜੋ ਬਾਲੂ ਹਸਨਾ, ਇਹਦੇ ਬਾਰੇ ਬਾਲੂ ਹਸਨਾ ਜਨਮ ਦਾ ਕਸ਼ਮੀਰੀ ਬ੍ਰਾਹਮਣ ਸੀ, ਸ੍ਰੀ ਗੁਰੂ ਹਰਗੋਬਿੰਦ ਜੀ ਦਾ ਸਿੱਖ ਤੇ ਘੋੜੇ ਦਾ ਸੇਵਕ ਸੀ। ਗੁਰੂ ਜੀ ਨੇ ਇਸ ਨੂੰ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਸੀ। ਉਥੋਂ ਇਹ ਸੰਤ ਜੀ ਉਦਾਸੀਆਂ ਦੇ ਇੱਕ ਫਿਰਕੇ ਦੇ ਆਗੂ ਬਣੇ, ਚੰਗੇ ਭਜਨੀਕ ਤੇ ਗੁਰਮੁਖ ਪੁਰਖ ਸਨ। ਇਹ ਨਾਂਦੇੜ ਤੋਂ ਆ ਕੇ ਦੇਸ਼ਾਂ ਦਾ ਰਟਨ ਕਰਦੇ ਕਰਦੇ ਸਾਹਿਬ ਰਾਮ ਕੌਰ ਜੀ ਪਾਸ ਰਹੇ ਤੇ ਫੇਰ ਦੇਹਰਾਦੂਨ ਵਿੱਚ ਜਾ ਕੇ ਟਿਕੇ ਤੇ ਉੱਥੇ ਹੀ ਪ੍ਰਲੋਕ ਗਮਨ ਕੀਤਾ। ਕਹਿਣ ਤੋਂ ਪਾਵੇ ਹੈ ਕਿ ਬਾਲੂ ਹਸਨਾ ਜਿਹੜਾ ਕਸ਼ਮੀਰੀ ਬ੍ਰਾਹਮਣ ਸੀ, ਇਹ ਬਾਅਦ ਦੇ ਵਿੱਚ ਰਾਮ ਕੌਰ ਜੀ ਦੇ ਕੋਲ ਰਿਹਾ ਸੀ ਤੇ ਰਾਮ ਕੌਰ ਜੀ ਨੂੰ ਇਹ ਜਿਹੜੀ ਕਥਾ ਹੈ ਇਹ ਉਸਨੇ ਦੱਸੀ ਸੀ। ਪੰਜ ਬਾਰ ਮੁਝ ਸੰਗ ਯੋ ਚਾਰਾ ਸਭ ਪ੍ਰਸੰਗ ਤਿੰਨੋਂ ਨਿਹਾਰਾ। ਹੁਣ ਰਾਮ ਕੌਰ ਜੀ ਦੱਸਦੇ ਨੇ ਕਿ ਸਾਰਾ ਪ੍ਰਸੰਗ ਉਹਨਾਂ ਨੇ ਦੇਖਿਆ ਸੀ ਤੇ ਕਹਿੰਦੇ ਨੇ ਮੈਂ ਪੰਜ ਵਾਰੀ ਇਹ ਪ੍ਰਸੰਗ ਬਾਰ ਬਾਰ ਉਹਨਾਂ ਤੋਂ ਸੁਣਿਆ। ਜਬ ਸੋ ਮਿਲਣ ਆਣ ਕਰ ਪਾਸੀ ਮੈਂ ਬੂਝਤ ਸੋ ਕਰਤ ਪ੍ਰਕਾਸ਼ੀ। ਜਦੋਂ ਮੈਨੂੰ ਮਿਲਣ ਦੇ ਵਾਸਤੇ ਆਏ ਤੇ ਕਹਿੰਦੇ ਨੇ ਰਾਮ ਕੌਰ ਜੀ, ਮੈਂ ਉਹਨਾਂ ਤੋਂ ਪ੍ਰਸੰਗ ਪੁੱਛਿਆ, ਜੋ ਜੋ ਮੈਂ ਪੁੱਛਦਾ ਗਿਆ ਉਹ ਦੱਸਦੇ ਗਏ। ਸੋ ਆਏ ਇਸ ਦੇਸ਼ ਮਜਾਰੀ ਮਾਤਨ ਕੀ ਪੀ ਬਾਤ ਉਚਾਰੀ। ਰਾਮ ਕੌਰ ਜੀ ਦੱਸ ਰਹੇ ਨੇ ਕਿ ਨੰਦੇੜ ਦੇ ਵਿੱਚ ਜਿਹੜਾ ਕੌਤਕ ਹੋਇਆ ਸੀ ਇਹ ਵੀ ਮੈਨੂੰ ਉਹਨਾਂ ਨੇ ਦੱਸਿਆ ਤੇ ਮਾਤਾ ਜੀ ਨੂੰ ਆਣ ਕੇ ਮਿਲੇ ਨੇ ਤੇ ਮਾਤਾ ਜੀ ਦੀ ਜਿਸ ਤਰ੍ਹਾਂ ਦੀ ਹਾਲਤ ਸੀ, ਜੋ ਕੁਝ ਦਿੱਲੀ ਦੇ ਵਿੱਚ ਹੋਇਆ ਇਹ ਵੀ ਪ੍ਰਸੰਗ ਮੈਂ ਉਹਨਾਂ ਤੋਂ ਸੁਣਿਆ। ਸਾਹਿਬ ਦੇਵੀ ਹਿਤ ਮਨ ਪਾਵਨ ਤਨ ਪਿੰਜਰ ਸਮਕੀਨ ਸੁਕਾਵਨ। ਮਾਨੋ ਕਿ ਜਿਸ ਦੇ ਮਨ ਵਿੱਚ ਸਤਿਗੁਰੂ ਜੀ ਦਾ ਪ੍ਰੇਮ ਹੀ ਪਾਵਦਾ ਹੈ, ਐਸੀ ਮਾਤਾ ਸਾਹਿਬ ਦੇਵਾਂ ਦਾ ਸੁੱਕ ਕੇ ਜਿਹੜਾ ਸਰੀਰ ਹੈ ਉਹ ਮਾਨੋ ਕਿ ਪਿੰਜਰ ਵਰਗਾ ਰਹਿ ਗਿਆ, ਚਮੜਾ ਸਾਰਾ ਸੁੱਕ ਗਿਆ। ਇਸ ਬਿਧ ਕੇਤ ਕਸਮਾ ਬਿਤਾਵਾ ਪੁਣ ਦਿਨ ਅੰਤ ਆਏ ਨੀ ਅਰਾਵਾ। ਇਸੇ ਤਰੀਕੇ ਦੇ ਨਾਲ ਮਾਨੋ ਕਿ ਬਹੁਤ ਸਮਾਂ ਬਤੀਤ ਹੋ ਗਿਆ, ਆਖਿਰਕਾਰ ਮਾਤਾ ਸਾਹਿਬ ਦੇਵਾਂ ਦਾ ਅਖੀਰਲਾ ਜਿਹੜਾ ਸਮਾਂ ਸੀ ਉਹ ਨੇੜੇ ਆ ਗਿਆ। ਥਿਤੀ ਇਕਾਦਸ਼ੀ ਮੈਂ ਤਜ ਪ੍ਰਾਣੂ। ਥਿਤੀ ਇਕਾਦਸ਼ੀ ਵਾਲੇ ਦਿਨ ਮਾਤਾ ਸਾਹਿਬ ਦੇਵਾਂ ਨੇ ਆਪਣੇ ਜਿਹੜੇ ਪ੍ਰਾਣ ਸੀ ਉਹਨਾਂ ਨੂੰ ਤਿਆਗ ਦਿੱਤਾ। ਸ੍ਰੀ ਹਰ ਕ੍ਰਿਸ਼ਨ ਦੇ ਹੋਰੇ ਪਾਸ ਤਹ ਸਸਕਾਰੀ ਹੋਏ ਗਨ ਦਾਸ। ਕਵੀ ਜੀ ਲਿਖਦੇ ਨੇ ਕਿ ਦਿੱਲੀ ਦੇ ਵਿੱਚ ਜਿੱਥੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਦੇਹਰਾ ਹੈ, ਉਸ ਦੇਹਰੇ ਦੇ ਕੋਲ ਹੀ ਬਹੁਤ ਸਾਰੇ ਸਿੱਖਾਂ ਨੇ ਮਿਲ ਕੇ ਮਾਤਾ ਸਾਹਿਬ ਦੇਵਾਂ ਦਾ ਸਸਕਾਰ ਕੀਤਾ।
ਪੀਛੇ ਮਾਤ ਸੁੰਦਰੀ ਰਹੀ ਚਿਰੰਕਾਲ ਲਗ ਬੈ ਨਿਰ ਬਹੀ।
ਕਵੀ ਜੀ ਲਿਖਦੇ ਨੇ ਮਾਤਾ ਸਾਹਿਬ ਦੇਵਾਂ ਜੀ ਤੇ ਸਰੀਰ ਨੂੰ ਛੱਡ ਗਏ, ਪ੍ਰਲੋਕ ਚਲੇ ਗਏ, ਪਰ ਉਸ ਤੋਂ ਪਿੱਛੋਂ ਮਾਤਾ ਸੁੰਦਰੀ ਜੀ ਸਤਿਗੁਰੂ ਜੀ ਦੇ ਜਿਹੜੇ ਦੂਸਰੇ ਮਹਿਲ ਸਨ ਉਹ ਬਹੁਤ ਚਿਰ ਜਿਉਂਦੇ ਰਹੇ, ਚਿਰੰਕਾਲ ਬਹੁਤਾ ਚਿਰ ਜਿਉਂਦੇ ਰਹੇ ਤੇ ਉਹਨਾਂ ਨੇ ਆਪਣੀ ਪੂਰੀ ਉਮਰਾਂ ਨੂੰ ਬਹੁਤਾ ਚਿਰ ਭੋਗਿਆ।
ਇਸ ਕੀ ਕਥਾ ਕਹੋ ਪੁੰਨ ਕੇਤਕ ਸੁਣ ਸ਼੍ਰੋਤਾ ਬੰਦੇ ਕੀ ਜੇ ਤਕ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਮਾਤਾ ਸੁੰਦਰੀ ਜੀ ਦੀ ਜਿਹੜੀ ਕਥਾ ਕੁਝ ਰਹਿੰਦੀ ਹੈ ਉਹ ਮੈਂ ਫੇਰ ਲਿਖਾਂਗਾ ਜਿੰਨੀ ਕੁ ਰਹਿੰਦੀ ਹੈ। ਇਹ ਸ਼੍ਰੋਤਾ ਜਨੋ ਬੰਦੇ ਕੀ ਕਥਾ ਸੁਣੋ, ਅੱਗੋਂ ਬੰਦੇ ਬਹਾਦਰ ਦੀ ਕਥਾ ਸੁਣੋ ਜਿਹੜੀ ਕਿ ਮੈਂ ਵਿੱਚੇ ਹੀ ਛੱਡ ਆਇਆ ਸਾਂ।
ਚੌ ਦਿਸ਼ ਤੇ ਲਸ਼ਕਰ ਕਿਹੜੇ ਆਏ ਲੜੈ ਬਹੁਤ ਨਹੀਂ ਪਾਏ ਜਮਾਏ।
ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਜਿਹੜਾ ਹਸਤ ਕਮਲ ਸੀ ਉਹ ਬੰਦੇ ਦੇ ਸਿਰ ਤੋਂ ਉੱਠ ਚੁੱਕਾ ਸੀ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਚਾਰ ਸਵੇਰੋਂ ਬੰਦੇ ਨੂੰ ਘੇਰੇ ਦੇ ਵਿੱਚ ਫੌਜਾਂ ਲੈ ਲੈਂਦੀਆਂ ਨੇ, ਬਹੁਤਾ ਲੜਦਾ ਹੈ ਪਰ ਨਹੀਂ ਪਾਏ ਜਮਾਏ, ਬੰਦੇ ਦੇ ਕਿਸੇ ਵੀ ਜੰਗ ਯੁੱਧ ਦੇ ਵਿੱਚ ਪੈਰ ਨਹੀਂ ਜੰਮਦੇ।
ਕੇਤਕ ਪੰਥ ਪੀ ਆਪਣ ਚਲਾਇਓ ਉਪਦੇਸ਼ਤ ਪਾ ਨਰ ਸਮਦਾਇਓ।
ਬੰਦੇ ਨੇ ਆਪਣਾ ਜਿਹੜਾ ਪੰਥ ਸੀ ਨਾ ਉਹ ਵੀ ਸਤਿਗੁਰਾਂ ਦੇ ਹੁਕਮ ਦੀ ਅਦੂਲੀ ਕਰਕੇ ਚਲਾ ਲਿਆ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਬੰਦਈ ਖਾਲਸਾ। ਉਹਨੇ ਆਪਣਾ ਇੱਕ ਬੰਦਈ ਖਾਲਸਾ ਬਣਾਇਆ ਤੇ ਸਤਿਗੁਰਾਂ ਵਾਲੇ ਪਾਸੇ ਦੇ ਜਿਹੜੇ ਸਿੰਘ ਸਨ ਉਹਨਾਂ ਨੂੰ ਕਿਹਾ ਜਾਂਦਾ ਰਿਹਾ ਤਤ ਖਾਲਸਾ।
मिले फते दर्शन को कह आपस विखे पाओ निर्वह।
बंदे ने जरा बोला सी ना ओदे विच भी फर्क पा दिता। सतगुरु सचे पातशाह जी ने बोला बख्शिया सी वाहिगुरु जी का खालसा श्री वाहिगुरु जी की फतेह। ते बंदई खालसे दे जिहड़े सिंह सन बंदे दे नाल दे ओह कहिंदे सन फतेह दर्शन, इस तरह दा बोला बोलदे सन। और उपदेशिया बहुत सारे मनुखां नूं बंदे बहादुर ने।
पुर ग्रामन के नर चले आवे सिख बंदे के होए हर खावे।
कवि जी लिख रहे ने के बहुत सारे पिंडां दे मनुख बंदे दे कोल चल के आंदे ने ते बंदे दे सिख बनी जा रहे ने। ओह मानो के बंदे ही खालसे दे विच शामिल हुंदे जांदे ने।
थान कै सिख या कोरन ल्यावे पांत पांत की उस्तत गावे।
बन के सिख अनेकां ही प्रकार दियां जिहड़ियां भेटां ने ओह बंदे दे चरणां दे विच बंदे ही खालसे दे लोक रखदे ने, अनेकां प्रकार दी बंदे दी उस्तत भी करदे ने।
सिंगण संग सपरदा ठान बंदे के मत को सब जान।
जिहड़े बंदे ही खालसा दे बंदे दे सिंह ने ओ दूसरियां सिंघां दे नाल ईरखा रखदे ने ते बंदे दे मत नूं सारियां तों उच्चा समझदे ने।
केतक ग्राम के नर सिख होए दर्शन फते बुलावे सोए।
बहुत सारे पिंडां दे जिहड़े लोग सी ओ बंदे दे आण के सिख बने ने। दर्शन फते बुलावे सोए, मानो के फते दर्शन ए पद वरत्या गया सी श्री वाहिगुरु जी दी जगह दे उत्ते, फते दी जगह दे उत्ते। पर देर तक जिहड़ा ए फते दा सिलसिला सी ओ नहीं तुर सकिया।
ख्याल कीता जांदा है कि बाबा बंदा गुरु गोविंद सिंह जी नूं सच्चा साहिब सददा सी, मगरों बंदईयां ने ए वाक बंदे लई वरत लिया कि बंदा सच्चा साहिब है।
गुरु गोविंद सिंह जी दे वास्ते बंदा कहिंदा सी सच्चा साहिब, ते बंदई खालसे दे जिहड़े लोक सन उन्हां ने बाबे बंदे बहादुर नूं ही सच्चा साहिब आख्या।
जौनपुर दे हुक्मनामे तों प्रतीत हुंदा है कि बंदे ने सच्चा साहिब गुरु जी नूं सद्या सी।
ग्रंथाकार जी ने एक हुक्मनामा जिहड़ा कि जौनपुर तों बाबा बंदा सिंह बहादुर ने अपने हत्थां दे नाल लिखिया सी ओहदा उतारा लिखिया है, पर ओह समझ नहीं आ रहा कि की लिखिया है। पर ओहदे विच इह मालूम हुंदा है कि जौनपुर दे इस हुक्मनामे दे विच बंदा बहादुर ने सतगुरु गोविंद सिंह जी नूं सच्चा साहिब लिखिया।
शाही लश्कर है समुदाय लाखों इत उत ते किर आए।
बहादुर शाह दे जिहड़े वड्डे शाही लश्कर ने उन्होंने मानो के लखां दी गिनती दे विच बंदे दे उत्ते चढ़ाई कर ली है और बंदे नूं घेरना शुरू कीता है। ਸੁਸਾ ਸੰਗਤ ਦੀ ਸਮੇਂ ਦੀ ਅੱਜ ਇੱਥੇ ਸਮਾਪਤੀ ਹੈ। ਕੱਲ ਨੂੰ ਜਿਸ ਤਰੀਕੇ ਦੇ ਨਾਲ ਬੰਦਾ ਬਹਾਦਰ ਦੀ ਹਾਰ ਹੋਵੇਗੀ, ਕਿਸ ਤਰੀਕੇ ਦੇ ਨਾਲ ਉਹਨੂੰ ਕੈਦ ਕੀਤਾ ਜਾਵੇਗਾ, ਕਿਸ ਤਰ੍ਹਾਂ ਬਹਾਦਰ ਸ਼ਾਹ ਦੇ ਸਾਹਮਣੇ ਉਹ ਪੇਸ਼ ਹੋਵੇਗਾ, ਕਵੀ ਜੀ ਗ੍ਰੰਥਾਕਾਰ ਜੀ ਜਿਸ ਤਰ੍ਹਾਂ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਲਾ ਜਾ ਚੁੱਕਾ।
हे अच्युत हे पार ब्रह्म अविनाशी अगनास, हे पूरन हे सर्व मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरम पर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, याही कुल ते प्रगट होय ताही कुल को नाम, पुन द्वादश गुरिंद को मेरी है प्रणाम।